ستنام تنوا दुष्ट चोर नानक नीच कह विचार तानक रूप राकरतार कंचन नारी मह जियो लुभत है मोह मीठा माया घर मंदर कोड़े खुशी मन अनरस लाया हर प्रभ चित ना आवई क्यों छूटा मेरे कर राया मेरे राम एह नीच कर्म हर मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे परम सम्मान योग जुग हो जुग अटल साहिब सतगुरु श्री गुरु ग्रंथ साहिब महाराज जी की पावन पवित्र खजूरी अंदर जो हफ्तावरी विशेष दीवान सजदे ने उस दी हाजरी आप जी ने भरी है। अमृत गुरबाणी का कीर्तन आप जी ने कीर्तन तो उपरंत गुरमत विचारा और कविश्री जथे पासू गुरु इतिहास कावक रूप अंदर श्रवण कीता है। आओ आपां पिछले दो सालां तो यह तीजा साल है कि अरदास दी विचार आरंभ कीती सी। कल तक असी शाम तक विचार ते पहुंचे सां उसी देग तेग फतह के खालसे दी देग भी फतेह होवे ते इसनू तेग विच भी फतेह मिले पर रात एक अर्ग कीती सी खालसा देग चलांदा है ते तेग वांदा है वो तेग वाह के भी कहिंदा जीत पंथ की होवे ते देग शिका के भी कहिंदा अन्न पानी गुरु दा सेवा केवल मेरी है। ध्यान दिया जी अज भी असी जदों प्रसाद पानी छकने हैं ते अक्सर गुरु के सिख अरदास करदे शब्द कहिंदे ने कदी किसे परिवार नूं इह नहीं कहा जांदा ਕਿ ਇਹਨਾਂ ਦਾ ਅੰਨ ਪਾਣੀ ਛਕਿਆ। ਅਰਦਾਸ ਕਰਦੇ ਸ਼ਬਦ ਹੀ ਇਹ ਹੁੰਦੇ ਨੇ ਕਿ ਅੰਨ ਪਾਣੀ ਗੁਰੂ ਦਾ ਤੈਨ ਸਿੱਖ ਸੇਵਕ ਪਰਿਵਾਰ, ਕਿਉਂਕਿ ਦੇਗ ਦਾ ਮਾਲਕ ਗੁਰੂ ਹੈ। ਖਾਲਸੇ ਨੇ ਉਹ ਦੇਗ ਚਲਾਈ ਜੋ ਗੁਰੂ ਨੇ ਦਿੱਤੀ, ਤੇ ਜਦੋਂ ਇਹਦੇ ਕੋਲ ਰਾਜ ਆਇਆ, ਇਹਨੇ ਜਿਹੜੀ ਮੋਹ ਬਣਾਈ ਤੇ ਪਹਿਲੇ ਅੱਖਰ ਹੀ ਉਤਰੇ ਸਨ, ਦੇਗੋ ਤੇਗੋ ਵੈ ਫਤਿਹ ਨੁਸਰਤ ਬੇਦ ਰੰਗ ਯਾਪਤ ਅਜ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇ ਤੇਗ ਦੀ ਫਤਿਹ ਖਾਲਸੇ ਨੂੰ ਬਿਨਾਂ ਦੇਰੀ ਤੋਂ ਮਿਲੀ, ਪਰ ਮਿਲੀ ਇਹ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦਾ ਸਦਕਾ। ਆਓ ਅੱਜ ਅਸੀਂ ਵਿਚਾਰ ਕਰਨੀ ਕਿ ਦੇਗ ਤੇਗ ਫਤਿਹ ਤੋਂ ਅਗਲਾ ਸ਼ਬਦ ਹੈ ਬਿਰਧ ਕੀ ਪੈਠ। ਬੜੀ ਵਾਰੀ ਇਹ ਸ਼ਬਦ ਅਸੀਂ ਪੜ੍ਹਨੇ, ਪਰ ਮੈਂ ਹਰ ਰੋਜ਼ ਤਕਰੀਬਨ ਇਹ ਕਰਜ਼ ਕਰਨਾ ਵਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਦਾਅਵਾ ਕੋਈ ਨਹੀਂ ਮੇਰਾ ਕਿ ਜੋ ਮੈਂ ਕਹਿਣਾ ਪਿਆ ਅਖੀਰ ਵਾਲਾ ਸੱਚ ਇਹ ਵੇ, ਕਿਉਂਕਿ ਸ਼ਬਦ ਆਗਾਦ ਬੋਧ ਹੈ। ਗੁਰੂ ਦੀ ਗੱਲ ਨੂੰ ਸਮਝਣਾ, ਬੁੱਝਣਾ, ਵਿਚਾਰਨਾ, ਉਹਦੇ ਵਿੱਚ ਡੁੱਬਣਾ, ਬੰਦੇ ਦੀ ਓਨੀ ਸਮਰੱਥਾ ਨਹੀਂ, ਪਰ ਜਿੰਨੀ ਕੁ ਦਾਤਾਰ ਮੈਨੂੰ ਸੂਝ ਬਖਸ਼ਦਾ ਹੈ ਮੈਂ ਸਿਰਫ ਓਨੀ ਕੁ ਆਪ ਨਾਲ ਸਾਂਝ ਪਾਉਣਾ। ਉਹਨੂੰ ਮਤ ਸਮਝਿਓ ਅਖੀਰਲਾ ਸੱਚ, ਕਿਉਂਕਿ ਜਿਤਨੀ ਕੁ ਕਿਸੇ ਕੋਲ ਤਰਨ ਦੀ ਟੁੱਬੀ ਮਾਰਨ ਦੀ ਤਾਕਤ ਹੋਵੇ ਉਹਨਾਂ ਕੁ ਸਮੁੰਦਰ ਵਿੱਚ ਡਿੱਗ ਸਕਦਾ, ਪਰ ਉਹ ਇਹ ਨਾ ਕਹੇ ਕਿ ਜਿੱਥੋਂ ਤੱਕ ਮੈਂ ਗਿਆ ਇਸ ਤੋਂ ਅੱਗੇ ਸਮੁੰਦਰ ਖਤਮ ਹੋ ਗਿਆ, ਬਿਲਕੁਲ ਨਹੀਂ। ਆਓ ਬਿਰਧ ਕੀ ਪੈਜ ਕੀ ਹੈ ਇਸ ਸੰਬੰਧੀ ਆਪਾਂ ਵਿਚਾਰ ਕਰਨੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸਮੂਹ ਮਾਈ ਭਾਈ ਕਿਰਪਾਲਤਾ ਕਰਕੇ ਅਸੀਸ ਬਖਸ਼ੋ ਤੇ ਕੋਈ ਵੀ ਰਚਨਾ ਹਜ਼ੂਰ ਦੀ ਦਿੱਤੀ ਹੋਈ ਫਤਿਹ, ਬਖਸ਼ਿਸ਼ ਕੀਤੀ ਹੋਈ ਫਤਿਹ, ਇਹਦੇ ਤੋਂ ਅਸੀਂ ਵਾਂਝੇ ਨਾ ਰਹੀਏ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਬਦ ਬਿਰਧ ਔਰ ਪੈਜ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰੀ ਹਜ਼ੂਰ ਨੇ ਬਾਣੀ ਵਿੱਚ ਇਹਨਾਂ ਦੀ ਵਰਤੋਂ ਕੀਤੀ। ਜੇ ਅਸੀਂ ਇਸ ਬਿਰਧ ਸ਼ਬਦ ਨੂੰ ਸੰਸਕ੍ਰਿਤ ਦਾ ਮੂਲ ਸ਼ਬਦ ਬਿਰਧ ਸਮਝੀਏ, ਤੇ ਕੋਸ਼ਕਾਰਾਂ ਨੇ ਬਿਰਧ ਦੇ ਅਖਰੀ ਅਰਥ ਕੀਤੇ ਨੇ ਜਸ਼, ਕੀਰਤੀ, ਸਿਧ ਤੋਂ ਸਲਾਹ। ਤੇ ਜਦੋਂ ਅਸੀਂ ਪੈਜ ਸ਼ਬਦ ਪੜ੍ਹਨੇ ਤੇ ਪੈਜ ਦੇ ਅਰਥ ਇੱਜ਼ਤ ਵੀ ਕੀਤੇ ਨੇ, ਸ਼ਰਤ ਵੀ ਕੀਤੇ ਨੇ। ਜਦੋਂ ਅਸੀਂ ਇਹ ਦੋਨੋਂ ਸ਼ਬਦ ਪੜ੍ਹਨੇ ਆ ਕਿ ਬਿਰਧ ਕੀ ਪੈਜ, ਤੇ ਸੁਖੈਣ ਤਰੀਕੇ ਨਾਲ ਸਮਝਾਉਣ ਵਾਲੇ ਵਿਦਵਾਨਾਂ ਨੇ ਸ਼ਬਦ ਕਹਿ ਦਿੱਤੇ ਕਿ ਖੇ ਮੇਰੇ ਮਾਲਕ ਜੀ, ਖਾਲਸਾ ਤੇਰੇ ਚਰਨਾਂ ਵਿੱਚ ਇੱਕ ਅਰਦਾਸ ਕਰਦਾ ਹੈ ਕਿ ਤੁਸੀਂ ਕਿਰਪਾ ਕਰਕੇ ਬਿਰਧ ਕੀ ਪੈਜ, ਬਿਰਧ ਦੀ ਪੈਜ ਰੱਖਿਆ ਜੀ। ਹੁਣ ਦੇਖੋ ਬਿਰਧ ਦਾ ਅਖਰੀ ਅਰਥ ਕਰਾਂਗੇ ਮੁੱਢ ਕਦੀਮਾ ਸੁਭਾਓ, ਪੈਜ ਦਾ ਅਰਥ ਕਰਾਂਗੇ ਇੱਜ਼ਤ। ਇੱਕ ਵਿਦਵਾਨ ਨੇ ਦੇ ਅਰਥ ਇਹ ਵੀ ਕੀਤੇ ਨੇ ਕਿ ਮਾਲਕ ਜਿਹੜਾ ਯਸ਼, ਜਿਹੜੀ ਕੀਰਤੀ, ਜਿਹੜਾ ਵਡੱਪਣ ਤੂੰ ਦਿੱਤਾ ਹੈ, ਇਸ ਕਿਰਪਾ ਕਰੀ ਇਸ ਵਡਿਆਈ ਨੂੰ ਦਾਗ ਨਾ ਕੋਈ ਲੱਗ ਜਾਏ, ਮੇਰ ਕਰਕੇ ਇਸ ਬਿਰਧ ਦੀ ਤੂੰ ਪੈਜ ਰੱਖ ਲੈ। ਮੇਰੇ ਮਨ ਚ ਕਈ ਦਿਨਾਂ ਦਾ ਸੀ ਕਿ ਜਦੋਂ ਇਹ ਸ਼ਬਦ ਆਉਣਗੇ ਬਿਰਧ ਕੀ ਪੈਜ ਦੇ ਅਰਥ ਕਿਵੇਂ ਕਰਾਂਗੇ। ਗੁਰੂ ਗ੍ਰੰਥ ਸਾਹਿਬ ਨੇ ਇੱਕ ਕਿਰਪਾ ਕੀਤੀ, ਦੇਖੋ ਪਰਮਾਤਮਾ ਦਾ ਵੀ ਬਿਰਧ ਹੈ, ਗੁਰੂ ਦਾ ਵੀ ਬਿਰਧ ਹੈ, ਤੇ ਸੱਚ ਜਾਣੋ ਜਿਹੜਾ ਖਾਲਸਾ ਅਰਦਾਸ ਕਰਦਾ ਤੇ ਉਹਦਾ ਵੀ ਬਿਰਧ ਹੈ। ਇਹ ਤਿੰਨਾਂ ਥਾਵਾਂ ਤੇ ਤਿੰਨ ਸ਼ਬਦ ਆਪਾਂ ਵਰਤੇ ਨੇ ਤੇ ਤਿੰਨਾਂ ਲਈ ਝੁਕਿਆ ਦਾਤਾ ਬਿਰਧ ਕੀ ਪੈਜ, ਮਾਲਕ ਤੂੰ ਆਪਣੇ ਸੁਭਾਅ ਨੂੰ ਆਪ ਸੰਭਾਲੀ। ਹੇ ਗੁਰੂ ਤੁਸੀਂ ਆਪਣੀ ਬਿਰਧ ਦੀ ਪੈਜ ਰੱਖਿਓ, ਤੇ ਖਾਲਸਾ ਵੀ ਕਹਿੰਦਾ ਜਿਹੜਾ ਮੇਰਾ ਸੁਭਾਅ ਹੈ ਤੂੰ ਮਿਹਰ ਕਰੀ ਕਿ ਮੇਰੇ ਬਿਰਧ ਦੀ ਪੈਜ ਰਹਿ ਜਾ। ਆਓ ਅਸੀਂ ਬਾਣੀ ਵਿੱਚੋਂ ਦਰਸ਼ਨ ਕਰਨੇ ਨੇ ਰੱਬ ਦਾ ਬਿਰਧ ਕੀ ਹੈ, ਗੁਰੂ ਦਾ ਬਿਰਧ ਕੀ ਹੈ, ਤੇ ਖਾਲਸੇ ਦਾ ਬਿਰਧ ਕੀ ਹੈ। ਤੇ ਮੈਂ ਬਿਰਧ ਦੇ ਅਖਰੀ ਅਰਥ ਬਿਲਕੁਲ ਚੋਖਾ ਗੁੰਝਲ ਵਿੱਚ ਨਾ ਪੈ ਕੇ, ਭਾਵਾਂ ਇਹ ਬਹੁ ਅਰਥਕ ਵੰਕਸ਼ ਹੈ, ਇਸ ਵਾਕ ਦੇ ਬੇਅੰਤ ਅਰਥ ਬਣ ਗਏ, ਪਰ ਸਿਰਫ ਸਰਲ ਜਿਹਾ ਅਰਥ ਹੈ ਕਿ ਸੁਭਾਅ ਦੀ ਤੂੰ ਕਿਰਪਾ ਕਰਕੇ ਪੱਤ ਰੱਖੀ। ਹੁਣ ਸਭ ਤੋਂ ਪਹਿਲੀ ਗੱਲ ਕਿ ਪਰਮਾਤਮਾ ਦਾ ਬਿਰਧ ਕੀ ਹੈ, ਉਹਦੀ ਬਿਰਧ ਕੀ ਪੈਜ ਕਿਵੇਂ ਹੋਵੇਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਤਿੰਨ ਮੈਂ ਪ੍ਰਮਾਣ ਚੁਣੇ ਨੇ ਇਸ ਗੱਲ ਦੇ ਵੀ ਪਰਮਾਤਮਾ ਦਾ ਬਿਰਧ ਕੀ ਹੈ। ਇਹ ਗੱਲ ਮਤ ਸਮਝਿਓ ਕਿ ਇਹਨਾਂ ਪ੍ਰਮਾਣਾਂ ਵਿੱਚ ਰੱਬ ਦਾ ਬਿਰਧ ਪੂਰਾ ਬਿਆਨ ਕਰ ਦਿੱਤਾ ਹੈ, صرف سمجھ لی کہ رب دا مڈ قدیمہ سبھا کی سب تو پہلا پرماتما دا ورد اے وے کہ انہیں جو کچھ بھی پیدا کیتا ہے گرو گرنتھ صاحب کہندے نے اپنے سبھا دے مطابق ہر ایک نو رزق پیا دیندا ہے اے او دا ورد ہے پرمان بانی وچ ورد اگے کرنے دوجا او دا ورد اے وے کہ کیول او روزی نہیں دیندا اسی کہاں جے اج کسے منوکھ کول دولت ہوئے وہ جتنے مرضی لنگر لا دے کہن لگے نہیں رب دا ورد کیول روزی دینا نہیں سچ جانی پرماتما دا اگلا ورد ہے وہ بھگتی والیاں نوں ستکار بھی دیندا ہے وہ دا ورد ہے بھگت وچن بانی وچ بھی آیا بھگت وچن تیرا ورد ہے ہن تیجا وہ دا ورد ہے اسی کہاں گے روزی بھی دیندا ہے صرف پہلا پرماتما دا ورد کی ہے گرو دا ورد کی ہے تے جڑا خالصہ روز ارداس کردا ہے اے خالصہ تیرا ورد کی ہے جدی خاطر تو کہنا میرے ورد دی عزت رکھی میرے سبھا دی عزت رکھ لی پرماتما دا ورد پہلا روزی دینا پرت کے بھگتی والیاں نوں نے کرنا انہاں نوں ستکار دینا تے آپاں جے کہیے کیول بھگتی والیاں نوں نہیں رب دا ایک ورد ہے بندے دا سبھا تے پربھو دے سبھا وچ انترے پاویں انس اے رام کی ہے اے ہمیشہ کیول اونوں وڈیاندا ہے جیڑا ایدے نال سہمت ہوئے رب انہاں نوں ہی بخش دیندا ہے جیڑے او دے ورودھ وچ بولدے ہوندے اے وی رب دا ایک ورد کہ پاپیاں نوں کوکرمیاں نوں اخلاق تو ڈگے ہویاں نوں جنہاں نوں سماج وی پروان نہیں کردا رب دا ایک ورد انہاں نوں اپنی جھولی وچ اپنے گھر وی تھاں دے دیندا ہے تین پرمان ایدے نے آو بانی وچوں پہلاں درشن کریے کہ پرماتما دا ورد کی میرے دھن گرو گرنتھ صاحب دی بانی وچوں پانچ چار پرمان ارج کرنے نے سب تو پہلا مڈ قدیمہ او دا سبھا اے وے کہ او جیو نوں بعد وچ پیدا کردا ہے پہلا او دی روزی دا پربندھ کردا ہے اے او دا سبھا کہ جنوں اونے پیدا کرنا ہے تین پہلا اونے رزق دا پربندھ کرنا ہے بچے دا جنم بعد وچ ہوندا پیا ہے تے اماں دا دودھ پرماتما پہلے پیدا پیا کردا ہے کوئی بھی جیو ہے کسے پشو ول چاپی مار کے دیکھو اس بچے دی روزی دا پربندھ کیتا تے مت سمجھیے کہ ورد دا مطلب بندے نوں روزی دینا ہے کہن لگے رب دا سبھا اے وے کہ جڑے دن رات نوں گالا کردے نے اوہدا ورد روٹی اوہناں نوں وی دئی جاندا اے ورد ورد کی پہل ہے صاحب نے شبد ورتیا پہلو دیتا ہے رزق سما اے تیرا ورد ہے پہلا تو روزی دا پربندھ کرنا ہے تو رزق دینا ہے پچھوں دیتا ہے جنت اپا پہلا تو روزی پیدا کیتی پرت کے تو جی پیدا کیتے ایک ہو جیا سوا ہور کسے کل نہیں جیڑا ورد تیرا ہے ایک میر کریم جے بندے دے جنم تو پہلا روزی دا پربندھ کرنا ہے تے جتھے جتھے منوکھ پیدا کیتا ہے اینی کو میر کرنی اپنے اس ورد دی پیج رکھی ہر بندے نوں روٹی ملدی رہے دیکھو کیوں جی سرب ویاپک سچائی ہے کہن لگے ہر بندے نوں رزق دیں اگا پھر ایک بچن کیتا ہے وہ گرو گرنتھ صاحب دے راگ آسا دا شبد ہے تے اس شبد دے اچارن کرتا نے بھگت تنا چ میں کئی واری عرض کرنا ہوں کہ جدوں کسے اندر پرماتما دے گیان دا پرکاش ہوندا ہے مت کچھ سمجھے کہ انہوں اینا پڑھنا پے اینی لیاقت وہ کول ہوے ہل واہن والا سارا دن خوہ دے اگے بلد لا کے خوہ نوں ہکن والا بلداں نوں ہکن والا تے جدوں دے اندر پرکاش ہویا جیڑیاں ادھارنا انہیں برد دی دے دتیاں بندہ انہاں ادھارنا نوں سوچ کے کئی واری وہ خوش گم ہو جاندے بابے تنے نے کیا برد کی پیج کی سر میں اجے سیانے تسی بیٹھے ہو روز بانی پڑھن والے حقیقت جے بانی تو باہر نکلدیا اندر کمبدا ہے جت کردا ہے آپاں گردوارے اس کر کے آنے ہاں کہ کتے گرو دی شبد دی سمجھ سانو پی جائے میں آرام وچ کیا بھی دعویٰ میرا کوئی نہیں کہ سب کچھ مینوں سمجھ ہے بھگت تنا جی نے دوجا شبد ورتیا ورد کی پیج کی انہاں نے شبد ورتے نے کہن لگے کہ پرماتما تیرا ایک ورد ہے منوکھ پلیکھے وچ نہ رہ کہ پرماتما کیول مینوں روزی دیندا ہے کہن لگے اصل وچ تیرا ورد ہے کہ منوکھ نوں ایدی زبان تو پہلا ماتا دے ادھر وچ جدو اے پانی دے ایک بلیڈر وچ ہے تو پانی وچ بھی اینوں رزق دینا ہے سچ جانی اے تیرا سبھا ہے تیرے تو بنا اے برد ماں بھی نہیں پال سکتی تے پیو بھی نہیں پال سکتی بنتر تو بنائیے برد دی پیج رکھی ہر بچہ جن نے جنم لینا ہے ਉਹਨੂੰ ਰੋਜ਼ੀ ਤੋਂ ਪਾਣੀ ਵੀ ਦੇਣਾ ਹੈ ਤੇ ਦੂਸਰਾ ਬਚਨ ਕੀਤਾ ਕੇਵਲ ਮਨੁੱਖ ਦੇ ਬੱਚੇ ਨੂੰ ਨਹੀਂ ਕਹਿਣ ਲੱਗੇ ਪਾਣੀ ਵਿੱਚ ਰਹਿਣ ਵਾਲੀ ਇੱਕ ਕਛੂਕ ਮੀਏ ਉਹ ਆਪਣੇ ਆਂਡੇ ਬਾਹਰ ਦਿੰਦੀਏ ਆਪ ਪਾਣੀ ਵਿੱਚ ਬੈਠੀਏ ਮਨੁੱਖ ਦੇ ਬੱਚੇ ਨੂੰ ਤੇ ਮਾਂ ਦੇ ਉਦਰ ਵਿੱਚ ਰੋਜ਼ੀ ਦੇ ਕੇ ਬਿਰਧ ਨੂੰ ਪਾਲਣਾ ਤੇ ਜਦੋਂ ਉਸ ਕੱਚੂ ਕੁੰਮੀ ਦੇ ਆਂਡੇ ਬਾਹਰ ਹੋਣ ਤੇ ਉਹਦੇ ਧਿਆਨ ਨੂੰ ਤੂੰ ਇੰਨੀ ਖੁਰਾਕ ਦੇ ਦਿੱਤੀ ਏ ਧਿਆਨ ਨਾਲ ਆਂਡੇ ਨਾਲ ਆਪਣੇ ਬੱਚੇ ਨੂੰ ਰੋਜ਼ੀ ਦਿੰਦੀ ਏ ਅਸਲ ਵਿੱਚ ਕੱਚੂ ਕੁੰਮੀ ਨਹੀਂ ਉਹਦੇ ਧਿਆਨ ਵਿੱਚ ਤੇਰਾ ਬਿਰਧ ਵਰਦਾ ਪਿਆ ਉਹ ਤੇਰਾ ਸੁਭਾਅ ਏ ਕਿ ਤੂੰ ਉਹਦੀ ਯੁਕਤ ਬਣਾਈਏ ਕਿ ਆਂਡੇ ਨੂੰ ਜਦੋਂ ਧਿਆਨ ਟਿਕਾਏ ਤੇ ਉਸ ਬੱਚੇ ਦੀ ਪਰਵਿਸ਼ ਕਰਨੀ ਇਸ ਆਪਣੇ ਬਿਰਧ ਦੀ ਪੈਜ ਰੱਖਦਾ ਰਹੀ ਹੁਣ ਅਗਲਾ ਬਚਨ ਉਹਨਾਂ ਨੇ ਕੀਤਾ ਕਹਿਣ ਲੱਗੇ ਕੇਵਲ ਮਨੁੱਖ ਨਹੀਂ ਕੇਵਲ ਪਾਣੀ ਵਿੱਚ ਰਹਿਣ ਵਾਲੇ ਨਹੀਂ ਇੱਥੋਂ ਤੱਕ ਕਿ ਜਿਹੜੇ ਪੱਥਰ ਬਿਲਕੁਲ ਚਾਰ ਚਪੇੜੇ ਉਹ ਬੰਦ ਨੇ ਕੋਈ ਮਾਰਗ ਕੋਈ ਰਸਤਾ ਨਹੀਂ ਉਹਦੇ ਵਿੱਚ ਬੈਠਾ ਕੀੜਾ ਹੈ ਮਨੁੱਖ ਕਹੇਗਾ ਕੱਚੂ ਕੁੰਮੀ ਤਾਂ ਪਾਣੀ ਤੋਂ ਬਾਹਰ ਵੀ ਆਉਂਦੀ ਹੈ ਮਨੁੱਖ ਦੇ ਬੱਚੇ ਨੂੰ ਰੋਟੀ ਮਾਂ ਨਹੀਂ ਮਿਲਦੀ ਏ ਕਹਿਣ ਲੱਗੇ ਪੱਥਰ ਦੇ ਕੀੜੇ ਵਿੱਚ ਕੋਈ ਵੀ ਵਿਦਕ ਪਹੁੰਚਾਉਣ ਦਾ ਵਸੀਲਾ ਨਹੀਂ ਕੋਈ ਵੀ ਕੀਲਾ ਨਹੀਂ ਕੋਈ ਵੀ ਮਾਰਗ ਨਹੀਂ ਪੱਥਰ ਦੇ ਵਿੱਚ ਜੰਮੇ ਕੋਈ ਕੀੜੇ ਨੂੰ ਵੀ ਤੂੰ ਰਿਜਕ ਦੇਣਾ ਪਿਆ ਪੱਥਰਾਂ ਵਿੱਚ ਰਿਜਕ ਦੇਣ ਬਾਰੇ ਆਪਣੇ ਬਿਰਧ ਦੀ ਪੈਜ ਰੱਖੀ ਸਭ ਤੋਂ ਪਹਿਲਾਂ ਤੇਰਾ ਬਿਰਧ ਹੈ ਕਿ ਰਿਜਕ ਦੇਣਾ ਹਜ਼ੂਰ ਨੇ ਸ਼ਬਦ ਵਰਤਿਆ ਕਹਿਣ ਲੱਗੇ ਆਰੰਭ ਉਹਨਾਂ ਦਾ ਸ਼ਬਦ ਹੁੰਦਾ ਕਿ ਚਿਤ ਚੇਤ ਚ ਕੀ ਨਹੀਂ ਦਿਆਲ ਦਮੋਦਰ ਬਿਬੈ ਨਾ ਜਾਣਸ ਕੋਈ ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਬਿਰਧ ਕੀ ਪੈਜ ਕਰਤਾ ਕਰੇ ਸੋ ਹੋਈ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇਹ ਆਹਾਰ ਅਗਨ ਮੈਂ ਰਾਖਾ ਬਿਰਧ ਕੀ ਪੈਜ ਤੂੰ ਉਹਨਾਂ ਨੂੰ ਅੱਗ ਵਿੱਚ ਰੋਜੀ ਦੇਣਾ ਦੇਹ ਆਹਾਰ ਅਗਨ ਮੈਂ ਰਾਖੈ ਐਸਾ ਖਤਮ ਹਮਾਰਾ ਅਗਲਾ ਬੱਚੇ ਨੇ ਕੁੰਮੀ ਜਲ ਮੈਂ ਤੰਤ ਇਸ ਬਾਹਰ ਪੰਖ ਖੀਰ ਤਿੰਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਹੀਂ ਇਹ ਤੇਰਾ ਬਿਰਧ ਨਹੀਂ ਪੱਥਰ ਦਾ ਕੀੜਾ ਉੱਥੇ ਤੂੰ ਰਸਤਾ ਨਹੀਂ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਹੀਂ ਕਹੇ ਧੰਨਾ ਪੂਰਨ ਤਾਂ ਕੋ ਮਤ ਰੇ ਜੀ ਡਰਾਹੀ ਮਣਾ ਕਿਉਂ ਡਰੀ ਜਾਣਾ ਰੱਬ ਨੇ ਆਪਣੇ ਬਿਰਧ ਦੀ ਪੈਜ ਰੱਖਣੀ ਏ ਤੈਨੂੰ ਰੋਜ਼ੀ ਜ਼ਰੂਰ ਦਏਗਾ ਮੈਂ ਕਿੰਨਾ ਸਿੱਖਾਂ ਨੇ ਜਦੋਂ ਅਰਦਾਸ ਦੇ ਸ਼ਬਦ ਚੁਣੇ ਹੋਣਗੇ ਕਿੰਨੇ ਕੁ ਦੂਰ ਅੰਦੇਸ਼ੀ ਨਾਲ ਉਹਨਾਂ ਸ਼ਬਦਾਂ ਦੀ ਚੋਣ ਕੀਤੀ ਮੈਂ ਇੱਕ ਦੋ ਪ੍ਰਮਾਣ ਹੋਰ ਬਾਣੀ ਵਿੱਚੋਂ ਅਰਜ਼ ਕਰਕੇ ਉਹਦੇ ਬਿਰਧ ਸੰਬੰਧੀ ਅੱਗੇ ਅਰਜ਼ ਕਰਨੀ ਤੂੰ ਰੋਜ਼ੀ ਦੇਣਾ ਤੇ ਕਦੀ ਗੁਰੂ ਕਲਗੀਧਰ ਜੀ ਨੂੰ ਪੁੱਛੋ ਕਹਿਣ ਲੱਗੇ ਅਸੀਂ ਕਿਸੇ ਨੂੰ ਸੰਭਾਲੀਏ ਸਾਡਾ ਆਪਣਾ ਸਵਾਰਥ ਪਿੱਛੇ ਕੰਮ ਕਰਦਾ ਸੱਚ ਜਾਣੂ ਪਿਛਲੇ ਐਤਵਾਰ ਵੀ ਅਰਜ਼ ਕੀਤੀ ਸੀ ਜੇ ਮੈਂ ਦੋ ਪੈਸੇ ਗੁਰੂ ਕੀ ਗੋਲਕ ਵਿੱਚ ਵੀ ਪਾਵਾਂ ਤੇ ਬਹੁਤ ਕਰੋੜਾਂ ਵਿੱਚੋਂ ਇੱਕ ਅੱਧਾ ਹੋਵੇਗਾ ਜਿਹੜਾ ਕੇਵਲ ਭੇਟਾ ਕਰਨ ਆਉਂਦਾ ਨਹੀਂ ਤੇ ਕਹਿੰਦੇ ਇੱਕ ਦਿੱਤਾ ਸੁਣੀ ਦਾ ਤੈਨੂੰ ਇੱਕ ਦਈਏ ਤੇ ਇਹਦੇ ਬਦਲੇ ਹਜ਼ਾਰ ਦੇਣਾ ਇਹਦੇ ਮਤਲਬ ਸ਼ੁਕਰ ਨਹੀਂ ਮੈਂ ਆਪਣੇ ਸਵਾਰਥ ਨੂੰ ਤੈਨੂੰ ਮੱਥਾ ਟੇਕਣਾ ਧਿਆਨ ਦਿਆ ਜੇ ਰੱਬ ਨੂੰ ਕੀ ਸਵਾਰਥ ਉਹਦੇ ਬਿਰਧ ਦੀ ਪੈਜ ਕੈਸੀ ਹੈ ਹਜ਼ੂਰ ਕਲਗੀਧਰ ਜੀ ਦਾ ਇੱਕ ਬਚਨ ਆਉਂਦਾ ਕਹਿੰਦੇ ਨੇ ਨਾ ਤਾਂ ਤੈਨੂੰ ਕਾਮ ਪਾਉਂਦਾ ਨਾ ਤੈਨੂੰ ਕ੍ਰੋਧ ਪਾਉਂਦਾ ਨਾ ਤੈਨੂੰ ਕੁਤਮ ਹੈ ਕਿ ਤੂੰ ਇੰਨੇ ਜੀਵਾਂ ਨੂੰ ਰੋਜੀ ਦੇਣਾ ਤੇਰੀ ਜੈ ਜੈਕਾਰ ਕਰਨ ਜੇ ਨਾ ਵੀ ਕਰਨ ਤੇ ਤੇਰਾ ਸੁਭਾਅ ਤੂੰ ਰੋਜੀ ਦੇਈ ਜਾਣੀ ਆਪਣੇ ਬਿਰਧ ਦੀ ਪੈਜ ਰੱਖਣੀ ਕਹਿਣ ਲੱਗੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਬਿਰਧ ਕੀ ਪੈਜ ਕੀ ਹੈ ਤੈਨੂੰ ਕੋਈ ਡਰ ਨਹੀਂ ਕੋਈ ਲਾਲਚ ਨਹੀਂ ਕੋਈ ਸਵਾਰਥ ਨਹੀਂ ਕਹਿਣ ਲੱਗੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਦੇਹ ਬਕੀਲ ਸਨੇਹ ਸਭੋ ਤਨ ਨੇ ਬਰਖਤ ਅਗੈ ਅਛੈ ਹੈ ਜਾਨ ਕੋ ਦੇਤ ਅਗਲੀ ਤੋਕੇ ਅਜਾਨ ਕੋ ਦੇਤ ਇੱਥੇ ਜਾਨ ਕੋ ਦੇਤ ਦਾ ਅਰਥ ਹੈ ਜਿਹੜੇ ਗਿਆਨੀ ਨੇ ਜਿਹੜੇ ਜਾਣਕਾਰ ਨੇ ਜਿਨ੍ਹਾਂ ਦੇ ਦਿਮਾਗ ਵਿੱਚ ਰੱਬ ਨੇ ਬੜਾ ਗਿਆਨ ਪ੍ਰਗਟ ਕਰ ਦਿੱਤਾ ਹੈ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਵਕੀਲ ਹੈ ਕੋਈ ਗਿਆਨੀ ਹੈ ਕੋਈ ਕੀਰਤਨੀਆ ਹੈ ਕੋਈ ਲਿਖਾਰੀ ਹੈ ਕੇਵਲ ਤੂੰ ਜਾਣਕਾਰੀ ਰੱਖਣ ਵਾਲਿਆਂ ਨੂੰ ਰੋਟੀ ਨਹੀਂ ਦਿੰਦਾ ਦਰਜਾ ਬਦਰਜਾ ਵੀ ਇਹ ਚੰਗਾ ਵਿਦਵਾਨ ਮੈਂ ਇਹਨੂੰ ਰੋਟੀ ਦੇਣੀ ਏ ਇਹ ਅਗਿਆਨੀ ਏ ਇਹਨੂੰ ਨਹੀਂ ਦੇਣੀ ਤੇਰਾ ਤੇ ਬਿਰਧ ਹੀ ਏਵੇ ਜਿਹਨੂੰ ਇੱਕ ਅੱਖਰ ਵੀ ਨਹੀਂ ਆਉਂਦਾ ਰੋਟੀ ਖਾਣ ਦੀ ਜਾਚ ਤੂੰ ਉਹਨੂੰ ਵੀ ਦਿੱਤੀ ਹੋਈ ਇਹ ਬਿਰਧ ਕੀ ਪੈਦ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜ਼ਮਾਨ ਕੋ ਦਹਿ ਹੈ ਕਾਹੇ ਕੋ ਦੌਲਤ ਹੈ ਇੱਥੇ ਵਿਸ਼ਰਾਮ ਹੈ ਕਾਹੇ ਕੋ ਦੌਲਤ ਹੈ ਤੁਮਰੀ ਸ਼ੁੱਧ ਸ਼ੁੱਧ ਦਰ ਤੇ ਖਬਰ ਸ਼ੁੱਧ ਨਹੀਂ ਤੁਮਰੀ ਸ਼ੁੱਧ ਸੁੰਦਰ ਸ੍ਰੀ ਪਦਮਾ ਪਤਲੇ ਹੈ ਕਿਉਂ ਮਣਾ ਤੂੰ ਡੋਲੀ ਜਾਣਾ ਰੱਬ ਨੇ ਆਪਣੇ ਬਿਰਧ ਦਾ ਪੈਜ ਰੱਖਣਾ ਹੈ ਉਹਨੇ ਤੈਨੂੰ ਰੋਜ਼ੀ ਜ਼ਰੂਰ ਦੇਣੀ ਹਜ਼ੂਰ ਗੁਰੂ ਕਲਗੀਧਰ ਜੀ ਨੇ ਇੱਕ ਬਚਨ ਹੋਰ ਕਿਹਾ ਬਿਰਧ ਕੀ ਪੈਜ ਬਾਰੇ ਕਹਿੰਦੇ ਨੇ ਰੱਬ ਦਾ ਇੱਕ ਸੁਭਾਅ ਹੈ کہ دنن کی پرتپال کرے نت سنت ابار گنیمن گارے برد کی پیگ پش پشو نگ ناگ نراب سرد سمے سب کو پرتپار ہے پوکت ہے جل میں تھل میں پل میں کل کے نی کرم بچار ہے دین دیال دیا نت دوکھن دیکھتا ہے تینوں کی پتا نہیں سارے اندر نو جانتا نہیں دیکھو اسی ماں باپ تو پردہ پا سکنے ہوں اسی پراواں تو پردہ پا سکنے ہوں اپنے جیون ساتھی تو پردہ پا سکنے ہوں میں کہنا ربا تیرا شکر کیوں نہ کریے جے کتے ساڈے اندر دے پرنے بالکل پرگٹ ہو کے دس دے شاید ایک جنم دین والی ماں بھی اپنے پتر تے بھروسہ نہ کر تو اینا وشواس پیدا کر دیتا کیول کہ اس چمڑی اتنے پردہ نہیں کیول پایا بندے دے اندر دے فرنے نہیں تو لکو کے رکھے پر اندر دی جانن والے ہاں جیڑا دن رات کیول پاپ کر دیں تو پاپ دیکھنا بھی پہ پر تیرے برد کی پیج ایوے پاپ دیکھن دے باوجود بھی انہوں رزق دے جانا یہ برد کی پیج ہے کہ دین دیال دیا نت دوکھن دیکھتا ہے گناہ دیکھنے پر دیت نہ ہارے یہ برد کی پیج نے تو اپنا سبھا نہیں چینج کرتا منکھ جو مرضی کری جائے میں پہلا پرمان چنیا سی کہ پرماتما دا برد اے ہے کہ انہیں ہر ایک نو رزق دینا اپنے برد دی پیج رکھ داخل ہن آپ کہاں گے وہ سا دوسرا برد دا گن کی ہے گرو گرنتھ صاحب نے بچن کیا ہے کہ نے پرماتما دا ایک برد ہو رہی ویسے تو بےنت ادارن دیا جا سکتی نے کہ جیڑا بندہ بھگتی کرتا ہے وہ عزت رکھنی رب دا یہ برد ہے تو اسی روز یہ شبد پڑھنے ہیں تو خاص کر کے پیج شبد جدو سویرے امرت ویلے آسا کی وار دا کیرتن سمپورن کرتے ہیں سکھ وہ سے ایک شبد ورتے ہیں رب دا برد ہے وہ بھگت بچل ہے اسی پڑھنے ہر جوگ جوگ بھگت پایا اگلی تو کہ پیج برد کی پیج ہے پیج رکھتا آیا رام راجے ہر ناکش دشٹ ہر ماریا پرہلاد ترایا انکاریاں نندکاں پٹھ دے نام دیو مکھ لایا کہن لگے رب دا ایک سبھا ہے جڑا اونوں پکار دا ہے اپنے بھگت دی رکھیا ضرور کردا ہے ایک دو پرمان ہور عرض کر کے اگے ترنا چاہنا کہ وہ بھگت بچل ہے شاید گرو ارجن دیو جی نے ایک پرمان دتا سی کہ پرماتما اپنے بھگتاں دی رکھیا کردا ہے تے جدو وڈیائی دین لگتا ہے نا انہوں پھر دنیا تو پوچھنا نہیں پہنتا سچ جانو وہ گھر کی کھیڈ بڑی نرالی جے دنیا تو پوچھے نا بھی یہ بھگت ہے تے اس بھگت نو میں وڈیائی دینی ہے میرا خیال ہے سارا سماج وہ سہمت نہ ہوئے جدو اپنی آئی تے آئے وہ برد وڈے وڈے راجیاں دی پرواہ نہیں کرتا تے بھگتاں نو اچے مراتبے دے دیندا وہ برد کی پیج ہے کہ بابا رویداس جی نے شبد نہیں کیا اس برد سبندی کہنے لگے ایسی لال تجھ بن کون کرے برد کی پیج تیرا سبھائے اپنے بھگتاں دی تو رکھ لیں ایسی لال تجھ بن کون کرے غریب نواز گسیاں میرا ماتھا چھتر ترے جاں کی چھوت جگت کو لاڈ ہے تاں پر تو ہی ترے نیچے اونچ کرے میرا گوبند کہوں تے نہ ڈرے یہ برد کی پیج ہے سہ گرو ارجن دیو جی نے جڑا پرمان دتا ہے کہ پرماتما اپنے بھگتاں دی پیج رکھ دے دیکھو کنی کو رکھ دے انہوں نے شبد ایک دن مجھے پتا میں سویر کی کتھا وچ پرمان ارض کیتا ہے پر اج وہ ٹکدا پیا ہے کہن لگے دیکھو نام دے گوبند دے چرناں وچ سیتا گیا ہے تے سیتا پتا ہے کیویں گیا ہے پاویں وہ رہندا کتھاں دی کلی وچ وہ دے کول سرتی دی ایک سوئی ہے جڑی سونے دی وہ دے کول شبد دا دھاگا ہے اینی رب نے مہر کیتی ہے کہ وہ دا اندر پرماتما نال سیتا گیا تے پرماتما بھگتی تے خوش ہویا انہیں اپنے برد دی پیج رکھی لوکاں نے کیا شودر مندر وچ نہیں ور سکدا انہیں کیا نہیں جنوں تسی ادھی کوڈی دا چھیمبا کہندے ہو اج اے دی گنتی لکھاں وچ آ جائے اے برد کی پیج نے حضور دے بچن پڑھنے گوبند 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 سنگ نام دیو من لینا ہاں تیرے برد دی پیج تو رکھی آج دام کو چھیپرو ہوئے لاکھینا بننا تننا تیاغ کے پریت چرن کبیرہ نیچ کلا جولا رو پہو گنی گگیرہ ربداست ونتا تور نیت کن تیاغی مایا پرگٹ ہوا ساب سنگھر درشن پایا سین نائی بدکاریاں او کر کر سنیا کھردہ وسیاں پار برم پگتا میں گنیا ہے تو اپنے برد کی پیج رکھی کئی بار یہ شبد پڑھنے ہیں دیکھو تھوڑا جنو بچاریے نام دیو چھیپے پروار نہ سبندت نے کبھی ਜੁਲਾਏ ਪਰਿਵਾਰ ਨਾਲ ਸੰਬੰਧਿਤ ਨੇ, ਕਦੀ ਤੱਕੋ ਰਵਿਦਾਸ ਚਮੜੇ ਦਾ ਕੰਮ ਕਰਨ ਵਾਲੇ ਪਰਿਵਾਰ ਨਾਲ ਸੰਬੰਧਿਤ ਨੇ, ਸੈਨ ਘਰ ਘਰ ਦੀਆਂ ਬੁੱਤੀਆਂ ਕਰਨ ਵਾਲੇ ਨਾਈ ਪਰਿਵਾਰ ਨਾਲ ਸੰਬੰਧਿਤ ਨੇ। ਚਾਰਾਂ ਭਗਤਾਂ ਦੀਆਂ ਉਦਾਹਰਨਾਂ ਦਿੱਤੀਆਂ, ਰਾਮਾਨੰਦ ਦਾ ਜ਼ਿਕਰ ਕਿਉਂ ਨਹੀਂ ਕੀਤਾ? ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ। ਪਰਮਾਨੰਦ ਦਾ ਜ਼ਿਕਰ ਕਿਉਂ ਨਹੀਂ ਕੀਤਾ? ਜੈ ਦੇਵ ਦਾ ਜ਼ਿਕਰ ਕਿਉਂ ਨਹੀਂ ਕੀਤਾ? ਤਰਲੋਚਨ ਦਾ ਜ਼ਿਕਰ ਕਿਉਂ ਨਹੀਂ ਕੀਤਾ? ਕਿਉਂਕਿ ਰਾਮਾਨੰਦ ਨੂੰ ਜਨਮ ਸਿੱਧ ਅਧਿਕਾਰ ਹੈ, ਉਹ ਬ੍ਰਾਹਮਣ ਹੈ, ਰੱਬ ਦੀ ਭਗਤੀ ਕਰ ਸਕਦਾ। ਬਿਰਧ ਕੀ ਪੈਦ ਕੀ ਹੈ? ਦੇਖੋ, ਤਰਲੋਚਨ ਨੂੰ ਜਨਮ ਸਿੱਧ ਅਧਿਕਾਰ ਹੈ, ਉਹ ਪ੍ਰਭੂ ਦੀ ਇਬਾਦਤ ਕਰ ਸਕਦਾ ਹੈ। ਜੈ ਦੇਵ ਦਾ ਜਨਮ ਸਿੱਧ ਅਧਿਕਾਰ ਹੈ, ਉਹ ਪਰਮਾਤਮਾ ਦੇ ਗੋਬਿੰਦ ਕੇ ਗੀਤ ਗਾ ਸਕਦਾ ਹੈ। ਪਰ ਆਹ ਚਾਰ ਜਿਹੜੇ ਨੇ, ਇਹਨਾਂ ਨੂੰ ਜਨਮ ਸਿੱਧ ਅਧਿਕਾਰ ਹੀ ਨਹੀਂ ਕਿ ਧਰਮ ਨੂੰ ਕਮਾ ਸਕਣ। ਜਿੱਦਣ ਆਪਣੇ ਫਿਰ ਦੀ ਪੈਜ ਰੱਖੀ, ਇਹਨਾਂ ਨੀਵੇਂ ਰਹਿਣ ਵਾਲਿਆਂ ਨੂੰ ਵੀ ਸਭ ਤੋਂ ਉੱਚਾ ਕਰ ਦਿੱਤਾ। ਖਾਲਸਾ ਕਹਿੰਦਾ, ਦਾਤਾ ਬਿਰਧ ਕੀ ਪੈਜ ਰੱਖੀ, ਮਿਹਰ ਕਰੀ। ਉੱਥੇ ਸ਼ਬਦ ਵਰਤੇ, ਸਹਿਣ ਨਾਈ ਬੁਤਕਾਰੀਆਂ, ਉਹ ਘਰ ਘਰ ਸੁਣਿਆ, ਖਿਰਦਾ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ, ਇਹ ਵਿਦ ਸੁਣ ਕੇ ਜਾਟ ਲੋ ਉੱਠ ਭਗਤੀ ਲਾਗਾ। ਉਹ ਕਹਿੰਦਾ, ਮੈਂ ਅਨਪੜ੍ਹ ਹਾਂ, ਸਮਝ ਮੈਨੂੰ ਕੋਈ ਨਹੀਂ, ਹਲ ਵਾਹਨਾ ਵਾ, ਜ਼ਿਮੀਦਾਰਾ ਕਰਨਾ ਵਾ, ਰੱਬ ਨੇ ਇੱਕ ਗੱਲ ਕੀ ਸੱਚ ਜਾਣੀ, ਮੇਰੀ ਨਜ਼ਰ ਵਿੱਚ ਅੱਖਰਾਂ ਦੀ ਕੀਮਤ ਨਹੀਂ, ਮੇਰੀ ਨਜ਼ਰ ਵਿੱਚ ਕੇਵਲ ਭਾਵਨਾ ਦੀ ਕੀਮਤ ਹੈ। ਜੇ ਤੇਰੀ ਭਾਵਨਾ ਹੈ, ਉੱਥੇ ਸ਼ਬਦ ਵਰਤੇ, ਇਹ ਵਿਦ ਸੁਣ ਕੇ ਜਾਚ ਲੋ ਉੱਠ ਭਗਤੀ ਲਾਗਾ। ਹੁਣ ਅਗਲੀ ਤੋਕੇ ਬਿਰਧ ਕੀ ਪੈਜ, ਉਹਨੇ ਕਿਹਾ ਮੈਂ ਭਗਤੀ ਕਰਾਂਗਾ, ਪਰ ਤੈਨੂੰ ਪ੍ਰਤੱਖ ਦੇਖਣਾ ਚਾਹੁੰਦਾ। ਤੇ ਰੱਬ ਨੇ ਕਿਹਾ ਮੈਂ ਆਪਣੇ ਸੁਭਾਅ ਨੂੰ ਸਾਂਭ ਕੇ ਰੱਖਾਂਗਾ, ਜੇ ਤੂੰ ਪ੍ਰਤੱਖ ਦੇਖਣਾ ਚਾਹੁੰਦਾ, ਜਿਸ ਰੂਪ ਵਿੱਚ ਤੱਕੇ ਮੈਂ ਉਸ ਰੂਪ ਵੀ ਤੇਰੇ ਕੋਲ ਆਵਾਂ। ਇਹ ਬਿਰਧ ਕੀ ਪੈਜ ਹੈ, ਇਹ ਵਿੱਚ ਸੁਣ ਕੇ ਜਾਚ ਲੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾਂ। ਭਾਈ ਨੰਦ ਲਾਲ ਜੀ ਨੇ ਇੱਕ ਸ਼ਬਦ ਵਰਤੇ ਹੈ, ਜਦੋਂ ਕਹਿੰਦੇ ਨੇ ਗਰ ਬਜ਼ੁਰਗੀ ਬਾਏ ਦੱਤ ਕੁੰਨ ਬੰਦਗੀ, ਜੇ ਤੂੰ ਚਾਹੁੰਦਾ ਵਡਿਆਈ ਲੈਣੀ ਤੇ ਰੱਬ ਦੀ ਬੰਦਗੀ ਵੀ ਜੁੜ ਜਾ। ਉਹਦਾ ਬਿਰਧ ਹੈ ਜੋ ਉਹਦੀ ਬੰਦਗੀ ਕਰਦਾ, ਉਹਨੂੰ ਬਹੁਤ ਉੱਚਿਆਂ ਚੁੱਕ ਦਿੰਦਾ ਹੈ। ਪਰ ਚੇਤੇ ਰੱਖੋ, ਅੱਗੇ ਮੈਂ ਅਰਜ ਕਰਨੀ ਹੈ, ਜਦੋਂ ਖਾਲਸੇ ਦੀ ਪੈਜ ਬਾਰੇ, ਖਾਲਸੇ ਦੇ ਸੁਭਾਅ ਬਾਰੇ ਆਉਣਾ, ਦੇਖੋ ਉੱਥੇ ਭਾਈ ਸਾਹਿਬ ਨੇ ਇੱਕ ਸ਼ਬਦ ਵਰਤੇ, ਅਸਮਾਨ ਤੇ ਚੰਦਰਮਾ ਦਿਸਦਾ ਤੇ ਪਤਾਲ ਵਿੱਚ ਇਸ ਸਮੁੰਦਰ ਦੀ ਡੂੰਘਾਈ ਹੈ। ਤੇ ਭਾਈ ਨੰਦ ਲਾਲ ਕਹਿੰਦੇ ਨੇ, ਤੂੰ ਆਪਣੇ ਬਿਰਧ ਦੀ ਜਦੋਂ ਪੈਜ ਰੱਖ ਲੈ ਨਾ, ਤੇਰੀ ਭਗਤੀ ਵਿੱਚ ਕੋਈ ਓਤ ਪੋਤ ਹੋ ਜਾਏ, ਇੱਕ ਚੰਦਰਮਾ ਕੀ ਜਿੱਥੋਂ ਤੱਕ ਤੂੰ ਬ੍ਰਹਿਮੰਡ ਸਿਰਜਿਆ, ਉੱਥੋਂ ਲੈ ਕੇ ਪਤਾਲ ਤੱਕ ਹਰ ਚੀਜ਼ ਭਗਤ ਦੇ ਹੁਕਮ ਨੂੰ ਮੰਨਣ ਨੂੰ ਤਿਆਰ, ਇਹ ਤੇਰੇ ਬਿਰਧ ਕੀ ਪੈਜ ਹੈ। ਉੱਥੇ ਸ਼ਬਦ ਵਰਤੇ ਨੇ, ਗਰ ਬਜ਼ੁਰਗੀ ਬਾਏ ਦੱਤ ਕੁੰਨ ਬੰਦਗੀ, ਵਰਨਾ ਆਖਰ ਮੇਕਸ਼ੀ ਸ਼ਰਮੰਦਗੀ। ਇੱਕ ਸ਼ਬਦ ਨਾ ਵਰਤਿਆ, ਡਰ ਲਿਬਾਸ ਤੇ ਬੰਦਗੀ ਸ਼ਾਹੀ ਤੁਰਾਸ, ਜਿਹਦੇ ਕੋਲ ਰੱਬ ਨੇ ਬੰਦਗੀ ਦਾ ਲਿਬਾਸ ਦਿੱਤਾ, ਉਹਦੇ ਸਾਹਮਣੇ ਬਾਦਸ਼ਾਹਾਂ ਦੀ ਖਿਲਤ, ਉਹਦੇ ਸਾਹਮਣੇ ਬਾਦਸ਼ਾਹਾਂ ਦੇ ਅਕੀਮਤੀ ਜੋੜੇ। ਤੇ ਸੱਚ ਜਾਣੂ, ਮੇਰਾ ਵੈਸੇ ਵਿਸ਼ਾ ਨਹੀਂ, ਚੇਤਾ ਕੀਤਾ ਸੀ ਜਿਸ ਵਿਸ਼ੇ ਤੇ ਬੋਲਦੇ ਪਏ ਸਨ ਕਿ ਖੰਡਾ ਬਾਤਾ ਸਰਕਾਰ ਨਹੀਂ। ਇਹ ਗੱਲ ਚੇਤੇ ਰੱਖਿਓ, ਸਿੱਖ ਦੀ ਭਾਵਨਾ ਹੈ, ਇਹ ਕਦੀ ਵੀ ਉਸ ਚੀਜ਼ ਨੂੰ ਅੰਦਰੋਂ ਪ੍ਰਵਾਨ ਨਹੀਂ ਕਰਦਾ। ਇਹਨੇ ਤਾਂ ਤੀਜੇ ਜਾਮੇ ਵਿੱਚ ਹੀ ਮੋੜ ਦਿੱਤਾ ਸੀ ਕਿ ਤੇਰੀ ਜਗੀਰ ਨਾਲ ਲੰਗਰ ਲਾਏ ਤੇ ਤੇਰੀ ਮੌਤ ਤੋਂ ਬਾਅਦ ਬੰਦ ਹੋ ਜਾਣਗੇ, ਜਿੰਨੀ ਦੇਰ ਤੱਕ ਪੰਥ ਰਹੇਗਾ ਸੰਗਤ ਰਹੇਗੀ, ਸੰਗਤ ਹੀ ਲੰਗਰ ਨੂੰ ਕਿਵੇਂ ਚਲਾਏ। ਸੰਗਤ ਦਾ ਲੰਗਰ ਜੁਗੋ ਜੁਗੋ ਚੱਲ ਹੈ, ਇੱਕ ਮਨੁੱਖ ਦਾ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਉਹ ਕਹਿੰਦੇ ਨੇ, ਦਰ ਲਿਬਾਸ ਤੇ ਬੰਦਗੀ ਸ਼ਾਹੀ ਤੁਰਾਸ, ਜਿਹਦੇ ਕੋਲ ਬੰਦਗੀ ਦਾ ਲਿਬਾਸ ਹੈ, ਉਹਦੇ ਸਾਹਮਣੇ ਬਾਦਸ਼ਾਹਾਂ ਦੀ ਖਿਲਤ ਕੁਛ ਵੀ ਨਹੀਂ। ਕਹਿਣ ਲੱਗੇ, ਦੌਲ ਤੇ ਅੱਗ ਮਾਹ, ਇੱਥੇ ਮਾਹ ਦਾ ਅਰਥ ਮਹੀਨਾ ਨਹੀਂ, ਇੱਥੇ ਮਾਹ ਦਾ ਅਰਥ ਚੰਦਰਮਾ। ਦੌਲ ਤੇ ਅੱਗ ਮਾਹ ਤਾਂ ਮਾਹੀ ਤੁਰਾਸ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਡੂੰਘਾਈ ਤੱਕ ਉਸ ਭਗਤ ਦੇ ਸਾਹਮਣੇ ਹਰ ਤਾਕਤ ਖਲੋ ਗਈ, ਪਰ ਆਪਣੇ ਆਪ ਨਹੀਂ, ਇਹ ਤੂੰ ਆਪਣੇ ਬਿਰਧ ਦੀ ਪੈਜ ਰੱਖੀ। ਤੂੰ ਭਗਤ ਨੂੰ ਕਿੰਨਾ ਉੱਚਾ ਰੁਤਬਾ ਦਿੱਤਾ, ਦੋ ਪ੍ਰਮਾਣ ਦਿੱਤੇ ਨੇ। ਪਰਮਾਤਮਾ ਦਾ ਪਹਿਲਾ ਬਿਰਧ ਹੈ, ਸਿਰਫ ਇਹ ਟਿਊਕ ਮਾਤਰ ਨੇ ਬਾਣੀ ਵਿੱਚੋਂ, ਭਾਵੇਂ ਕਈ ਮਹੀਨੇ ਇੱਥੇ ਕਥਾ ਕਰਦੇ ਰਹੀਏ ਕਿ ਰੱਬ ਦੇ ਬਿਰਧ ਕੀ ਹੈ। ਦੇਖੋ, ਹਜ਼ੂਰ ਨੇ ਕਿਹਾ, ਪਹਿਲੀ ਗੱਲ, ਉਹ ਬਿਰਧ ਕੀ ਪੈਜ ਰੱਖਦਾ ਹੈ, ਰਿਜ਼ਕ ਦਿੰਦਾ ਹੈ। ਦੂਜਾ, ਬਿਰਧ ਕੀ ਪੈਜ ਹੈ ਕਿ ਉਹ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ। ਤੇ ਆਪਾਂ ਕਹਾਂਗੇ, ਰੱਬ ਵੀ ਤਾਂ ਫਿਰ ਆਖਰ ਸਵਾਰਥੀ ਹੈ ਨਾ, ਕਿ ਜਿਹੜਾ ਉਹਦੀ ਉਪਮਾ ਕਰਦਾ, ਉਹਨੂੰ ਉਹ ਕਹਿੰਦਾ, ਧੰਨ ਧੰਨ ਤੂੰ ਮੈਨੂੰ ਸੁਲਤਾਨ ਕਹਿ, ਮੈਂ ਤੈਨੂੰ ਮੀਆਂ ਕਹਾਂਗਾ। ਇੱਕ ਦੂਜੇ ਨੂੰ ਉਹ ਧੰਨ ਧੰਨ ਕਰਾਈ ਜਾਂਦੇ, ਰੱਬ ਸਵਾਰਥੀ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਨਹੀਂ, ਇਹ ਬੰਦੇ ਦਾ ਸੁਭਾਅ ਹੋ ਸਕਦਾ, ਰੱਬ ਦਾ ਬਿਰਧ ਨਹੀਂ। ਪੁੱਛਿਆ ਜੀ, ਹੋਰ ਰੱਬ ਦਾ ਬਿਰਧ ਕੀ ਹੈ? ਕਹਿਣ ਲੱਗੇ ਕੇਵਲ ਭਗਤੀ ਵਾਲੇ ਨਹੀਂ, ਜਿੱਦਣ ਬੰਦਾ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਜਾਏ, ਇਹ ਸਮਝੇ ਮੇਰਾ ਅੱਜ ਦੁਨੀਆਂ ਵਿੱਚ ਕੋਈ ਨਹੀਂ, ਰੱਬ ਦੇ ਚਰਨਾਂ ਵਿੱਚ ਡਿੱਗੇ, ਉਹ ਘੁੱਟ ਕੇ ਸੀਨੇ ਨਾਲ ਲਾ ਕੇ ਕਹਿੰਦਾ ਘਬਰਾ ਨਾ, ਆਖਰ ਤੂੰ ਮੇਰਾ ਹੈ, ਜੇ ਘਰੋਂ ਚਲਾ ਗਿਆ ਤਾਂ ਤੂੰ ਚਲਾ ਗਿਆ, ਪਰ ਮੇਰੇ ਘਰ ਦੇ ਬੂਹੇ ਅੱਜ ਵੀ ਤੇਰੇ ਨਹੀਂ ਖੁੱਲੇ ਹੋਏ। ਕੀ ਉਹਦਾ ਬਿਰਧ ਕੀ ਪੈਜ ਨਹੀਂ ਰੱਖਦਾ? ਹਜ਼ੂਰ ਨੇ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਕਿ ਉਹ ਪਾਪੀਆਂ ਨੂੰ ਵੀ ਤਾਰਦਾ ਹੈ। ਭਾਈ ਗੁਰਦਾਸ ਉਹਨਾਂ ਦੀ ਰਚਨਾ, ਉਹਦੇ ਵਿੱਚ ਉਹਨਾਂ ਦਾ ਇੱਕ ਕਵਿਤ ਹੈ, ਜਦੋਂ ਕਵਿਤ ਪੜ੍ਹਨੇ ਤੇ ਉਹਦੇ ਵਿੱਚ ਬਿਰਧ ਕੀ ਪੈਜ ਰੱਬ ਦੀ ਝਲਕੇਗੀ। ਉਹ ਕਹਿੰਦੇ ਨੇ ਜਦੋਂ ਮੈਂ ਜਾਣਾ ਕਥਾ ਕੀਰਤਨ ਸੁਣਨਾ, ਹਰ ਕੋਈ ਕਹਿੰਦਾ ਭਗਤੀ ਕਰੋ, ਰੱਬ ਭਗਤੀ ਨੂੰ ਪਿਆਰ ਕਰਦਾ, ਬਾਣੀ ਵਿੱਚ ਵੀ ਕਿਹਾ, ਕਹਿੰਦਾ ਉਦੋਂ ਮੈਨੂੰ ਬੜੀ ਨਿਰਾਸ਼ਤਾ ਹੁੰਦੀ। ਭਾਈ ਸਾਹਿਬ ਨੂੰ ਪੁੱਛਿਆ ਕਿਉਂ? ਕਹਿਣ ਲੱਗੇ ਇੰਜ ਲੱਗਦਾ ਜੇ ਤੂੰ ਭਗਤੀ ਵਾਲਿਆਂ ਨੂੰ ਪਿਆਰ ਕਰਨਾ ਤੇ ਜਿਹੜੇ ਇੰਨੇ ਕੂੜ ਦੇ ਗੱਡੇ ਧੋਂਦੇ ਪਏ ਨੇ, ਮੈਂ ਭਗਤੀ ਕੀਤੀ ਨੀ, ਮੈਂ ਰੱਜ ਕੇ ਪਾਪ ਕਰਨਾ ਪਿਆ, ਇਹਦਾ ਮਤਲਬ ਮੇਰੇ ਲਈ ਤੇਰੇ ਘਰ ਵਿੱਚ ਕੋਈ ਥਾਂ ਨਹੀਂ। ਕਹਿੰਦੇ ਨੇ ਅੱਗੋਂ ਆਵਾਜ਼ ਆਈ, ਬਿਰਧ ਕੀ ਪੈਜ ਹੈ, ਭਗਤ ਵਚਨ ਵੀ ਉਹਦਾ ਬਿਰਧ ਹੈ, ਤੇ ਜਦੋਂ ਕੋਈ ਪਾਪੀ ਡਿੱਗ ਪਏ, ਪਾਪੀਆਂ ਨੂੰ ਪਵਿੱਤਰ ਕਰਨਾ ਵੀ ਉਹਦਾ ਬਿਰਧ ਹੈ, ਉਹ ਬਿਰਧ ਕੀ ਪੈਜ ਰੱਖਦਾ ਹੈ। ਭਾਈ ਸਾਹਿਬ ਨੇ ਕਵਿਤ ਕਿਹਾ, ਕਹਿਣ ਲੱਗੇ ਭਗਤ ਵਚਨ ਸੁਣ ਹੋਤ ਹੂੰ ਨਿਰਾਸ਼ ਹਿਰਦੈ, ਪਤਤ ਪਾਵਨ ਸੁਣ ਆਸਾ ਔਰ ਧਾਰ ਹੂੰ। ਤੇ ਮੈਂ ਕਹਿੰਦਾ ਗੁਰੂ ਬੜਾ ਸਮਰੱਥ ਹੈ, ਅੱਗੇ ਅਰਜ਼ ਕਰਨੀ ਗੁਰੂ ਦੀ ਪੈਜ ਵੀ ਹੈ, ਭਗਤ ਵਚਨ ਸੁਣ ਹੋ ਤੂੰ ਨਿਰਾਸ਼ ਹਿਰਦੈ, ਜਦੋਂ ਲੋਕ ਕਹਿੰਦੇ ਨੇ ਭਗਤੀ ਨੂੰ ਪਿਆਰ ਕਰਨਾ ਮੈਂ ਉਦਾਸ ਹੋ ਜਾਂਦਾ, ਪਤਤ ਪਾਵਨ ਸੁਣ ਆਸਾ ਔਰ ਧਾਰ ਹੂੰ, ਜਦੋਂ ਸੁਣਨਾ ਤੂੰ ਪਾਪੀਆਂ ਨੂੰ ਪਵਿੱਤਰ ਕਰਨਾ, ਇੱਕ ਆਸ ਵੱਧ ਜਾਂਦੀ ਹੈ। ਅੰਤਰ ਜਾਮੀ ਸੁਣ ਕੰਪਤ ਹੂੰ ਅੰਤਰਗਤ, ਜਦੋਂ ਕਹਿੰਦੇ ਨੇ ਰੱਬ ਅੰਦਰ ਦੀਆਂ ਜਾਣਦਾ, ਕਹਿੰਦਾ ਮੇਰਾ ਅੰਦਰ ਉਸੇ ਵੇਲੇ ਕੰਬ ਜਾਂਦਾ, ਦਾਤਾ ਜੇ ਅੰਦਰ ਨੂੰ ਜਾਣਨਾ, ਮੇਰਾ ਅੰਦਰ ਤਾਂ ਪਲੀਤ ਹੋਇਆ ਪਿਆ, ਮੇਰੇ ਅੰਦਰ ਤਾਂ ਸ਼ੁਭ ਗੁਣ ਕੋਈ ਨਹੀਂ। ਫਿਰ ਅਗਲਾ ਬਚਨ ਪੜ੍ਹਨਾ ਵਾ ਕਿ ਅੰਦਰ ਨੂੰ ਕੇਵਲ ਨਹੀਂ ਜਾਣਦਾ, ਉਹ ਜਾਣਨ ਦੇ ਬਾਵਜੂਦ ਵੀ ਪਰਦੇ ਪਾ ਕੇ ਮਾਫ਼ ਕਰ ਦਿੰਦਾ ਹੁੰਦਾ। ਕਹਿਣ ਲੱਗੇ ਇੱਕ ਆਸ ਵੱਧ ਜਾਂਦੀ ਹੈ, ਜਦੋਂ ਸੋਨਾ ਨਾ ਜਿਤਨਾ ਮਰਜ਼ੀ ਮੀਂਹ ਪੈ ਜਾਏ ਕਿ ਕਦੀ ਵੀ ਸਿੰਬਲ ਦੇ ਰੁੱਖ ਦੇ ਫਲ ਮਿੱਠੇ ਨਹੀਂ ਹੁੰਦੇ। ਤੇ ਸੋਚਣਾ ਬਾਬਾ ਤੇਰੀ ਬਾਣੀ ਦਾ ਰੋਜ਼ ਮੀਂਹ ਪੈਂਦਾ ਹੈ, ਮੈਂ ਹੰਕਾਰ ਸਿੰਬਲ ਬਣਿਆ ਬੈਠਾ ਵਾਂ, ਮੇਰੇ ਸਿੰਬਲ ਉੱਤੇ ਰਤਾ ਮਾਤਰ ਵੀ ਬਾਣੀ ਦਾ ਅਸਰ ਨਹੀਂ, ਮੈਂ ਜੁਗਾਂ ਪਹਿਲਾਂ ਵੀ ਅੰਦਰੋਂ ਥੋਤਾ ਸਾਂ, ਅੱਜ ਵੀ ਥੋਤਾ ਵਾਂ। ਅੱਗੋਂ ਆਵਾਜ਼ ਆਈ, ਸੱਚ ਜਾਣੀ ਜੇ ਰਸ ਨਹੀਂ ਭਰਿਆ ਗਿਆ ਤੇ ਰੱਬ ਚੰਦਨ ਨੂੰ ਪੈਦਾ ਕਰਕੇ ਸਿੰਬਲ ਵਿੱਚ ਵੀ ਮਹਿਕ ਭਰ ਦਿੰਦਾ ਹੁੰਦਾ, ਉਹ ਸਿੰਬਲ ਨੂੰ ਮਹਿਕ ਨਾਲ ਭਰਪੂਰ ਕਰਦਾ। ਭਾਈ ਸਾਹਿਬ ਦਾ ਪੂਰਾ ਕਵਿਤ ਇਸ ਪ੍ਰਕਾਰ ਹੈ ਕਿ ਭਗਤ ਵਚਨ ਸੁਣ ਹੋ ਤੂੰ ਨਿਰਾਸ਼ ਹਿਰਦੈ, ਪਤਤ ਪਾਵਨ ਸੁਣ ਆਸਾ ਔਰ ਧਾਰ ਹੂੰ, ਅੰਤਰ ਜਾਮੀ ਸੁਣ ਕੰਪ ਤੂੰ ਅੰਤਰਗਤ, ਦੀਨ ਕੈ ਦਿਆਲ ਸੁਣ ਭੈ ਪ੍ਰਮ ਟਾਰ ਹੂੰ, ਜਲ ਧਰ ਸੰਗਮ ਕੈ ਅਫੁਲ ਸੇਮਲ ਦੁਰਮ, ਚੰਦਨ ਸੁਗੰਧ ਸਨ ਬੰਧ ਮੈਲ ਗਾਰ ਹੂੰ, ਬਿਰਧ ਕੀ ਪੈਜ ਕੀ ਏ। ਕਹਿਣ ਲੱਗੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂ ਠੌਰ, ਦਾਤਾ ਤੂੰ ਬਿਰਧ ਕੀ ਪੈਜ ਰੱਖਣਾ ਨਾ, ਜਦੋਂ ਮੈਂ ਆਪਣੀਆਂ ਕਰਨੀਆਂ ਵੱਲ ਦੇਖਣਾ, ਹਰ ਬੰਦਾ ਜਦੋਂ ਅਸੀਂ ਕਹਿੰਦੇ ਸਾਨੂੰ ਪਤਾ ਕੋਈ ਨੀ ਲੱਗਦਾ, ਬਿਲਕੁਲ ਝੂਠ ਹੈ। ਜਦੋਂ ਸ਼ਾਮ ਨੂੰ ਚੌਂਕੜਾ ਮਾਰ ਕੇ ਅੰਦਰ ਝਾਤੀ ਮਾਰੀਏ, ਅੰਦਰ ਬੋਲ ਕੇ ਦੱਸਦਾ ਅੱਜ ਬਿਨਾਂ ਮਤਲਬ ਤੂੰ ਕਿੰਨਾ ਕੂਟ ਹੁੰਦਾ ਰਿਹਾ, ਜਿਨ੍ਹਾਂ ਦਾ ਅਰਥ ਹੀ ਕੋਈ ਨੀ। ਅਗਲਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਦਾਤਾ ਲੋਕ ਕਹਿੰਦੇ ਨੇ ਪਾਪੀ ਨਰਕਾਂ ਵੀ ਧੱਕੇ ਜਾਂਦੇ ਨੇ, ਕਹਿੰਦੇ ਨੇ ਮੈਨੂੰ ਸੱਚ ਜਾਣੀ ਮੇਰੇ ਕਰਮ ਇੰਨੇ ਮਾੜੇ ਨੇ, ਮੇਰੇ ਵਾਸਤੇ ਨਰਕ ਵਿੱਚ ਵੀ ਥਾਂ ਨਹੀਂ। ਪਰ ਅੱਗੋਂ ਆਵਾਜ਼ ਹੁੰਦੀ ਹੈ, ਕੋਈ ਗੱਲ ਨਹੀਂ, ਜੇ ਇੰਨਾ ਤੇਰਾ ਜੀਵਨ ਨਿਗਰਿਆ ਹੈ ਤੇ ਰੱਬ ਨੂੰ ਪਤਤ ਪਾਵਣ ਕਾਣ ਕਿਉਂ ਕਾਂਗੇ, ਜੇ ਤੇਰੇ ਵਰਗੇ ਪਾਪੀ ਨੂੰ ਪਵਿੱਤਰ ਨਾ ਕੀਤਾ, ਤੇਰਾ ਬਿਰਧ ਹੈ। ਉਹਨਾਂ ਸ਼ਬਦ ਵਰਤੇ ਕਿ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੂੰ, ਤੂੰ ਭਗਤ ਵਚਨ ਹੈ, ਤੂੰ ਪਾਪੀਆਂ ਨੂੰ ਵੀ ਪਾਰ ਕਰਨ ਵਾਲਾ। ਮੈਂ ਦੋ ਕੁ ਪ੍ਰਮਾਣ ਗੁਰੂ ਤੇਗ ਬਹਾਦਰ ਜੀ ਦੇ ਜ਼ਰੂਰ ਅਰਜ਼ ਕਰਨੇ ਚਾਹੁੰਦਾ। ਦੇਖੋ ਸਿੱਖਾਂ, ਵੈਸੇ ਤੇ ਅਰਦਾਸ ਦੇ ਅਖੀਰ ਵਿੱਚ ਆਉਣਾ ਸੀ ਕਿ ਅਰਦਾਸ ਕਿਵੇਂ ਕਰੀਏ। ਗੁਰੂ ਨਾਨਕ ਸਾਹਿਬ ਦੀ ਅਰਦਾਸ ਕੀ, ਗੁਰੂ ਰਾਮਦਾਸ ਜੀ ਦੀ ਅਰਦਾਸ ਕੀ ਹੈ ਬਾਣੀ ਵਿੱਚ, ਗੁਰੂ ਅਰਜਨ ਦੇਵ ਜੀ ਦੀ ਅਰਦਾਸ ਕੀ ਹੈ। ਪਰ ਸਮੇਂ ਨੇ ਮੈਨੂੰ ਕਿਲਿਆ ਹੋਇਆ, ਇੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿੰਦੇ ਦਾਤਾ ਬਿਰਧ ਸ਼ਬਦ ਸੰਬੰਧੀ, ਕਹਿਣ ਲੱਗੇ ਅਬ ਮੈਂ ਕੌਣ ਉਪਾਅ ਕਰੂੰ, ਬਿਰਧ ਕੀ ਪੈਜ ਮੈਨੂੰ ਕੁਛ ਸਮਝ ਨਹੀਂ ਪੈਂਦੀ, ਮੈਂ ਕੀ ਉਪਾਅ ਕਰਾਂ ਕੀ ਸੋਚਾਂ, ਜੇ ਵਿਦ ਮਨ ਕੋ ਸੰਸਾ ਚੁੱਕੈ ਭਵਨਿਤ ਪਾਰ ਕਰੋ, ਮੇਰੇ ਅੰਦਰ ਦੀਆਂ ਸੰਸੇ ਦੀਆਂ ਗੰਢਾਂ ਖੁੱਲ ਜਾਣ ਤੇ ਮੈਂ ਭਵ ਜਲ ਨੂੰ ਪਾਰ ਕਰ ਸਕਾਂ। ਇਹ ਸਮਰੱਥ ਗੁਰੂ ਤੇਗ ਬਹਾਦਰ ਜੀ ਨੇ ਗੁਰਮੁਖ ਬਾਣੀ ਵਿੱਚ ਕਦੀ ਵੀ ਕਿਸੇ ਚੀਜ਼ ਦਾ ਦਾਵਾ ਨਾ ਕਰੀਏ, ਦਾਵਾ ਕਰਨ ਵਾਲੇ ਸੜ ਜਾਂਦੇ ਹੁੰਦੇ। ਅੱਗੇ ਅਰਜ਼ ਕਰਨੀ, کہنے لگے مالک اب میں کون اپاؤ کروں جے بد من کو سنسا چوکے پونت پار کروں جنم پائے کچھ پلو نہ کینوں تاتے ادک ڈروں من بچ کرم ہر گن نہیں گائے یہ جی سوچ کروں گرمت سن کچھ گیان نہ اپجو پش جو ادھر پروں کہوں نانک پرب برد پچھانو برد کی پیڈ کہوں نانک پرب برد پچھانو تب ہوں پتت تروں تے جدو گرو ارجن دیو جی دے بچن پڑھے بڑی سخیمتا ملی کیونکہ بانی نے چانن دتا برد کی تے پیڈ کی ایک شبد سی پڑھنے گرو ارجن دیو دا او دے آرمبھ وچ شبد ہے برد تے اخیر تے شبد ہے پیڈ دونوں اکٹھیاں کر دتا وہ شبد آتا ہے ہمری گنتنا گنیا کائی برد کی پیڈ ساڈے کتے اوگن نہ تکن لگ پئی تے جے اوگن دیکھن لگ پیو نا ساڈا پار اتارا کوئی نہیں جے اسی گنتی ملتی وچ جدوں پینے ہاں نا میں کئی بار عرض کرنا ہوں رب دی بھگتی کیول گنتیاں منتیاں نال نہیں جے سوچئے بھی اینی اسی گنتی اینا پاٹھ کیتا تاں پار اتارا ہو جائے گا نہیں سجنا جے تو بندگی دی گنتی کرے گا تے اوتھر تیرے اوگنا دی گنتی بھی ہو سکتی یہ تے کھلا چل کہ میرے اوگن نہیں گنے جانے تیرے گن نہیں گنے جانے بابا جی نے تاں ہی شبد ورتے سن میرے صاحب کون جانے گن تیرے کہے نہ جانی اوگن میرے تائیں کیا سی لیکھا کتا نہ چھوٹی ہے کن کن پولن ہار بخشن ہار بخش لے نانک پار اتان میں جڑی بینتی کر لگا او تے شبد ورتے ہمری گنتنا گڑیاں کائی اپنا برد پشان برد کی پیج ہاتھ دے رکھ کر اپنے سدا سدا رنگ مان ساتا صاحب سات مہربان بند پایا میرے سات بند پایا میرے ستگر پورا ہوئی سرب کلیان جیو پائے پنڈ جن ساجیا دتا پیندن خان اپنے داس کی آپ پیج راکھی نانک سد قربان اے ہے برد کی پیج کہ میرے مالک تو اپنے داس دی آپ پت رکھیے تو آپ پیج رکھیے میرے کہن تو مراد اے سی پرماتما دا پہلا برد ہے رزق دینا پرماتما دا دوجا برد ہے کہ انہیں بھگت وچل بھگتاں نوں پیار کرنا تیجا خدا سباق ہے کہ ڈگیا ہویاں گلے نہ لا لینا شاید سماج کدی بھی معاف نہ کرے پرماتما ہی ایک ایسا ہے جڑا سانو تھان دے دیندا ہے کدی سماج وال تکو پروفیسر پورن سنگھ دی قلم او دی روانگی تے او دے کھلے خیالاں دا میں قائل ہاں او کہندا او سکھاں کیڑیاں گنتیاں منتیاں وچ پے کے کئی جانا ہے روز ڈرائی کرنا گرو نے بخشنا نہیں رب نے بخشنا نہیں کہندے نے بابا تیری بھگتی تے تیرے کرم کانڈا تے تیرے تھوکے پیکتے نہیں ریجنا جدو ریجن پہ آ جائے تے جدے گھر وچ بندیاں دیاں کھوپڑیاں چنگیاں ہون انہاں دے کڑائے وی شانت کر دیندا کی او دا برد نہیں او دے برد کی پہج ہے او دا سبھاگ ہے کہ انہیں پاپیاں نوں وی تارنا ہے ہن تکو جے رب دا برد اے وے تے تیجا دوجا دا اسی ارتھ کراں کہ برد کی پہج اے گرو جی تسی اپنے برد دی پہج رکھیو آپ کہاں گے بھی گرو دا برد کی پرماتما دا برد تے کہہ دیتا ہوں تے گرو دا برد کیے یہ تین گنا بھولو کل اسی دیگ تیگ فتح کہی سی دیکھو پہلا گن روزی دینا دوجا گن کہ بھگتاں نوں سنمان دینا تیجا گن دا برد ہے کہ ڈگیا کوئیاں نوں گلے نہ لا لینا تے بھائی ویر سنگھ ہوناں نے ایک شبد کیا سی کہن لگے پنڈت جی تو پاپی کہہ کے پنڈت جند سکائی کہنا مینوں مرن تو پہلا تو ماری جانا روز کہی جانا تو پاپی ہے تیرا بھلا نہیں کہندا تو پاپی کہہ کے پنڈت جند سکائی او بخشن والا متوں باہر اسی مت وچ پائی اے خرط سمجھو بخشن والا متوں باہر اسی مت وچ پائی مت والے تے کرم امتے کدی نہیں ہو سکدے دیکھو انہاں دی سوچ کہندے مت والے تے کرم امتے کدی نہیں ہو سکدے بخش امتے دی جد پاؤ مت تے کرم اڑاؤ جدن امتے نے بخشش کر دیتی نا وہ ڈگیا کوئی آپ پاپیاں نو پوتر کرد ہے اس کر کے او دا ایک اے بھی برد ہے ہوں اس تو اگے وے گرو نے برد دی پہج کیویں رکھنی ہے تے خالصا کدی بھلی نہ تو ارداس کر میں داتا میرے برد دی پہج رکھی رب دا سبھا اے وے گرو دی برد کی ہے اسی جدو اٹھارویں اشتپدی پڑھنے ہیں نا وہ پہلا جڑا پدا ہے پہلا جڑا پدا وہ گرو دا برد ہے سارے پدے نو کدی پڑھ لو تے کئی بار عرض کیتی او برد کی ہے ਕਹਿੰਦੇ ਨੇ ਪਹਿਲੀ ਗੱਲ ਗੁਰੂ ਦਾ ਬਿਰਧ ਏਵੇ ਸਿੱਖ ਦੇ ਅੰਦਰ ਨੂੰ ਤਰਵਾਸ ਦਿੰਦਾ ਕਿ ਦਰ ਦਰ ਦਾ ਮੁਸਾਜ ਨਾ ਬਣ ਗਈ। ਜਿਸ ਰੱਬ ਨੇ ਪੈਦਾ ਕੀਤਾ ਤੈਨੂੰ ਰੋਟੀ ਜ਼ਰੂਰ ਦਏਗਾ। ਮੈਂ ਇੱਕ ਬੇਨਤੀ ਕਰਾਂ, ਦੇਖੋ ਮਰਦਾਨਾ ਜੀ, ਕੱਲ ਵੀ ਭਾਈ ਸਾਹਿਬ ਉਹਨਾਂ ਨਾਲ ਗੱਲ ਚੱਲੀ, ਉਸ ਸੱਜਣ ਨੇ 50 ਸਾਲ ਦੇ ਕਰੀਬ ਰਬਾ ਵਜਾਈਏ ਤੇ ਜਿੰਨਾ ਮੌਜੂ ਅਸੀਂ ਉਹਦਾ ਉਡਾਇਆ, ਜਿੰਨਾ ਮਜ਼ਾਕ ਉਹਦਾ ਉਡਾਇਆ, ਜਿੰਨੇ ਲਤੀਫੇ ਚੁਟਕਲੇ ਉਹਦੇ ਬਣਾਏ ਨੇ। ਮੈਂ ਕਹਿੰਦਾ ਸਿੱਖਾਂ, ਜੇ ਤੂੰ ਘੱਟੋ ਘੱਟ ਉਸ ਕਮਾਈ ਵਾਲੇ ਦਾ ਅਦਬ ਕਰਨ ਜੋਗਾ ਨਹੀਂ ਤੇ ਉਹਦੇ ਮਜ਼ਾਕ ਨਾ ਉਡਾਇਆ ਕਰ। ਮੈਂ ਇੱਕ ਸੱਜਣ ਨੂੰ ਸੁਣਿਆ, ਉਹ ਕਹਿ ਪਿਆ ਵੀ ਭਾਈ ਮਰਦਾਨਾ ਤਾਂ ਮਿਰਾਸੀਆਂ ਕਰ ਜੰਮਿਆ, ਇਹਨੇ ਪਹਿਲੇ ਜਨਮ ਵਿੱਚ ਬਰਾਂਡੀ ਪੀਲੀ ਸੀ। ਉਹ ਦੋਸ਼ ਲਾਈ ਗਿਆ, ਕਹਿੰਦਾ ਤਾਂ ਤੂੰ ਬਣਿਆ। ਮੈਂ ਕਹਿੰਦਾ ਦੇਖੋ ਏ, ਉਹ ਸਿੱਖ ਜਿਹਨੇ 50 ਸਾਲ ਰਬਾ ਵਜਾਈ ਤੇ ਬੜੀ ਸੋਹਣੀ ਗੱਲ ਕਹਿੰਦੇ ਸਨ, ਪ੍ਰਿੰਸੀਪਲ ਗੰਗਾ ਸਿੰਘ ਉਹਨੂੰ ਲਿਖਦੇ ਸਨ, ਕਹਿੰਦੇ ਸਨ ਕਿ ਕੱਲ ਕੇ ਫਿਰੰਦੇ ਤੇ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਚਾਰੇ ਕੁੰਟ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ, ਜਦ ਸੱਜਣ ਚਾਹੇ ਠੱਗ ਜਗ ਲੋਤੀ ਚਾਹੇ ਕਾਬਰਾ ਨੇ, ਬਾਬਰ ਚਾਹੇ ਜਾਵਰਾ ਨੇ ਸੁਣਿਆ ਤਰਾਨਾ ਸੀ, ਬਾਬੇ ਦਾ ਰਬਾਬੀ ਰੱਬ ਆਪੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ। ਨਾਮ ਦਾ ਮਰਦਾਨਾ ਉਹਨੇ ਜਿਹੜੇ ਸ਼ਬਦ ਕਹਿ, ਮੇਰਾ ਗੁਰੂ ਪਹਿਲੀ ਗੱਲ ਪ੍ਰਤਪਾਲਨਾ ਕਰਦਾ, ਇੱਕ ਦਿਨ ਉਹਨੇ ਬਸਤਰ ਪਕੜ ਕੇ ਸ਼ਬਦ ਕਹਿ ਸਨ। ਕਦੀ ਪੜਿਓ ਪੁਰਾਤਨ ਜਨਮ ਸਾਹੀ, ਉਹਦੇ ਸ਼ਬਦ ਮੈਂ ਕੋਟ ਕਰਨ ਲੱਗਾ। ਕਹਿਣ ਲੱਗੇ, ਤੁਰਿਆ ਜਾਂਦਿਆਂ ਦੇ ਪਿੱਛੋਂ ਕੱਪੜਾ ਖਿੱਚ ਲਿਆ, ਹਜ਼ੂਰ ਨੇ ਕਿਹਾ ਵੇ ਮਰਦਾਨਿਆ, ਕਾਈ ਬਾਤ, ਸ਼ਬਦ ਉਹਨੇ ਵਰਤੇ ਨੇ, ਵੇ ਮਰਦਾਨਿਆ ਕਾਈ ਬਾਤ। ਕਹਿਣ ਲੱਗਾ, ਬਾਬਾ ਅੱਜ ਕੀਰਤਨ ਵਿੱਚ ਸਮਝ ਪਈ ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ। ਹਜ਼ੂਰ ਖਮੋਸ਼ ਹੋ ਗਏ। ਕਹਿਣ ਲੱਗਾ, ਬਾਬਾ ਅੱਜ ਸਮਝ ਪਈ ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ। ਹੱਸ ਕੇ ਕਹਿੰਦੇ ਨੇ, ਵੇ ਮਰਦਾਨਿਆ ਕਿਉਂ? ਕਹਿੰਦਾ, ਅੱਗੇ ਮੈਂ ਤੇਰੇ ਨਾਲ ਜਾਂਦਾ ਸਾਂ, ਲੋਕ ਕਹਿੰਦੇ ਨੇ ਡੂਮ ਏ, ਅੱਜ ਮੈਨੂੰ ਸਮਝ ਪੈ ਗਈ ਤੂੰ ਹੀ ਮੇਰੀ ਬਰਾਦਰੀ ਦਾ, ਤੂੰ ਰੱਬ ਦਾ ਡੂਮ ਏ ਤੇ ਮੈਂ ਤੇਰਾ ਡੂਮ, ਤੂੰ ਰੱਬ ਦੀਆਂ ਸਿਫਤਾਂ ਕਰਨਾ ਮੈਂ ਤੇਰੀਆਂ ਸਿਫਤਾਂ ਕਰਨਾ। ਉੱਠ ਕੇ ਸੀਨੇ ਨਾਲ ਲਾ ਕੇ ਕਹਿੰਦੇ ਨੇ, ਮਰਦਾਨਿਆ ਤੇਰੇ ਮੇਰੇ ਵਿੱਚ ਕਾਹੀ ਅੰਤਰ ਨਹੀਂ। ਮੈਂ ਕਹਿੰਦਾ, ਜਿਹਨੂੰ ਸੀਨੇ ਨਾਲ ਲਾਇਆ ਉਹ, ਤੂੰ ਤਾਂ ਕਦੀ ਸ਼ਬਦ ਨੀ ਮਰਦਾਨੇ ਦਾ ਪੜਿਆ, ਉਹਦੀਆਂ ਪਿਕਚਰਾਂ ਕਰਨਾ ਉਹਨੂੰ। ਦੇਖੋ ਗੁਰੂ ਦਾ ਬਿਰਧ ਕੀ ਹੈ, ਬਿਰਧ ਕੀ ਪੈਜ। ਪਹਿਲੀ ਗੱਲ ਕੀ ਮਰਦਾਨਿਆ, ਤੇਰਾ ਕੰਮ ਹੈ, ਮੈਂ ਰਾਤ ਅਰਜ ਕੀਤੀ ਸੀ, ਮਿਰਾਸੀ ਇੱਕ ਜਾਤ ਦਾ ਨਾਮ ਨਹੀਂ, ਮਿਰਾਸੀ ਦਰ ਤੇ ਮਿਰਾਸ ਦੱਸਣ ਵਾਲੇ ਜਿਹੜੇ ਉੱਤੋਂ ਕੁਰਸੀ ਨਾਮਾ ਕਲਾਣ ਕਰਕੇ ਦੱਸਦੇ ਸਨ। ਹਜ਼ੂਰ ਨੇ ਕਿਹਾ, ਗੁਰੂ ਦਾ ਪਹਿਲਾ ਬਿਰਧ ਏਵੇ ਬਿਰਧ ਦੀ ਪੈਜ ਰੱਖਦਾ, ਉਹ ਸਿੱਖ ਦੀ ਰੋਜ਼ੀ ਦਾ ਪ੍ਰਬੰਧ ਕਰਦਾ। ਕਹਿੰਦਾ, ਤੂੰ ਬਣ ਕੇ ਮੇਰਾ ਰਹੀ, ਔਕੜ ਜ਼ਰੂਰ ਆ ਸਕਦੀ ਏ ਪਰ ਰੋਟੀ ਜ਼ਰੂਰ ਮਿਲੇਗੀ। ਦੂਜੀ ਗੱਲ, ਗੁਰੂ ਕਾ ਬਿਰਧ ਏਵੇ, ਦੇਖੋ ਸਾਰੇ ਰੱਬ ਦੇ ਬਿਰਧ ਨੇ, ਇਹ ਸਾਰੇ ਕਨਵਰਟ ਗੁਰੂ ਵਿੱਚ ਹੁੰਦੇ ਪਏ ਨੇ। ਤੇ ਅੱਗੋਂ ਮੈਂ ਬੇਨਤੀ ਕਰਨੀ, ਉਹ ਖਾਲਸਾ ਇਹ ਸਾਰੀਆਂ ਤੇਰੇ ਕੋਲ ਗੱਲਾਂ ਸਨ ਪਰ ਉਹਨਾਂ ਗੱਲਾਂ ਨੂੰ ਤੂੰ ਹਕੀਕਤ ਵਿੱਚ ਅੱਜ ਭੁੱਲ ਗਿਆ। ਕਹਿਣ ਲੱਗੇ, ਰੱਬ ਦਾ ਪਹਿਲਾ ਬਿਰਧ ਸੀ ਕਿ ਰੋਟੀ ਦੇਣਾ, ਤੇ ਗੁਰੂ ਦਾ ਪਹਿਲਾ ਬਿਰਧ ਏ ਸਤਿਗੁਰ ਸੇਖੀ ਕਰੈ ਪ੍ਰਤਪਾਨ। ਦੂਜਾ ਰੱਬ ਦਾ ਬਿਰਧ ਸੀ ਕਿ ਭਗਤੀ ਵਛਲ, ਭਗਤ ਵਛਲ ਹੋ ਕੇ ਦਿਆਲਤਾ ਕਰਨੀ, ਤੇ ਗੁਰੂ ਦਾ ਦੂਜਾ ਬਿਰਧ ਹੈ ਆਪਣੇ ਸਿੱਖ ਤੇ ਦਿਆਲੂ ਹੋ ਜਾਣਾ। ਰੱਬ ਦਾ ਤੀਜਾ ਬਿਰਧ ਹੈ ਕਿ ਪਾਪੀਆਂ ਨੂੰ ਪਵਿੱਤਰ ਕਰਨਾ, ਤੇ ਗੁਰੂ ਦਾ ਤੀਜਾ ਬਿਰਧ ਹੈ ਕਿ ਦੁਰਮਤ ਅੰਦਰ ਦੀ ਧੋ ਕੇ ਸਿੱਖ ਨੂੰ ਪਵਿੱਤਰ ਕਰ ਦੇ। ਇਹ ਬਿਰਧ ਕੀ ਪੈਜ ਹੈ, ਸ਼ਬਦ ਵਰਤੇ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਨ, ਸੇਵਕ ਕਉ ਗੁਰ ਸਦਾ ਬਿਆਨ, ਸਿੱਖ ਕੀ ਗੁਰ ਦੁਰਮਤ ਮਲ ਕਿਰੈ, ਗੁਰ ਬਚਨੀ ਕਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ। ਹੁਣ ਇੱਕ ਵਾਰੀ ਮੈਂ ਅਰਜ਼ ਕੀਤੀ ਸੀ ਕਿ ਲੋਕੀ ਇੱਕ ਦੂਜੇ ਨੂੰ ਸਹਾਰਾ ਦੇ ਸਕਦੇ ਨੇ। ਦੇਖੋ, ਕਿਸੇ ਨੂੰ ਖੂਨ ਦਿੱਤਾ ਜਾ ਸਕਦਾ, ਕਿਸੇ ਨੂੰ ਅੱਖਾਂ ਦਿੱਤੀਆਂ ਜਾ ਸਕਦੀਆਂ ਨੇ, ਕਿਸੇ ਨੂੰ ਆਪਣੀ ਕਿਡਨੀ ਦਿੱਤੀ ਜਾ ਸਕਦੀ ਏ, ਪਰ ਦੁਨੀਆਂ ਵਿੱਚ ਕੌਣ ਹੋਵੇਗਾ ਜਿਹੜਾ ਡਿੱਗੇ ਹੋਏ ਨੂੰ ਅੰਦਰ ਦਾ ਆਤਮਕ ਜੀਵਨ ਦੇ ਦੇਵੇਗਾ? ਉਹ ਗੁਰੂ ਦਾ ਬਿਰਧ ਹੈ। ਕਹਿਣ ਲੱਗੇ, ਸਤਿਗੁਰ ਸਿੱਖ ਕਾ ਹਲਕ ਪਲਕ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਲੈ। ਕਿ ਜੀ ਨਾਲ ਸੰਭਾਲਣ ਵਾਲਿਆ ਗੁਰੂ, ਆਪਣੇ ਬਿਰਧ ਦੀ ਪੈਜ ਰੱਖੀ ਤੇ ਖਾਲਸੇ ਨੂੰ ਜੀ ਤੋਂ ਸੰਭਾਲੀ, ਇਹ ਵੇ ਬਿਰਧ ਕੀ ਪੈਜ। ਕਦੀ ਤੱਕੋ ਉਸ ਤੋਂ ਅੱਗੇ, ਗੁਰੂ ਸਾਹਮਣੇ ਸਿੱਖ ਜਦੋਂ ਵੀ ਜਾਏ ਦਾਵਾ ਨਾ ਕਰੇ। ਗੁਰੂ ਤਾਂ ਬਿਰਧ ਦੀ ਲਾਜ ਰੱਖੇਗਾ, ਪਰ ਆਪਾਂ ਕਈ ਵਾਰੀ ਭੁੱਲ ਜਾਂਦੇ ਹਾਂ। ਕਬੀਰ ਸਾਹਿਬ ਨੇ 2 ਸ਼ਲੋਕ ਕਹੇ ਸਨ, ਕਹਿੰਦੇ ਨੇ, ਜੇ ਰੱਬ ਨੇ ਤੈਨੂੰ ਲਿਆਕਤ ਦਿੱਤੀ ਏ ਤੇ ਜਿਹਦੇ ਕੋਲ ਗੁਣ ਨਹੀਂ ਉਹਦੀ ਘੱਟ ਲਿਆਕਤ ਨੂੰ ਦੇਖ ਕੇ ਉਹਦੇ ਤੋਂ ਨਫ਼ਰਤ ਕਰਕੇ ਮਜ਼ਾਕ ਨਾ ਉਡਾ। ਜੇ ਰੱਬ ਨੇ ਤੈਨੂੰ ਚਾਰ ਤਕੇ ਦਿੱਤੇ ਨੇ, ਜਿਹੜਾ ਅੱਜ ਦਿਹਾੜੀ ਕਰਦਾ ਪਿਆ ਉਹਨੂੰ ਦੇਖ ਕੇ ਮਜ਼ਾਕ ਨਾ ਉਡਾ। ਜੇ ਰੱਬ ਨੇ ਤੈਨੂੰ ਅਰੋਗਤਾ ਦਿੱਤੀ ਏ, ਰੋਗੀ ਨੂੰ ਦੇਖ ਕੇ ਨੱਕ ਨਾ ਵੱਟੀ, ਕਿਉਂਕਿ ਦਾਵਾ ਨਾ ਕਰੀ ਅਜੇ ਤਾਂ ਬੇੜੀ ਸਮੁੰਦਰ ਵਿੱਚ ਤੁਰਦੀ ਪਈ ਏ, ਕਿਸੇ ਦੀ ਡੁੱਬੀ ਵੇਖ ਕੇ ਹੱਥ ਨਾ ਹੋ ਸਕਦੀ, ਤੇਰੇ ਵੀ ਕਰਾਰੇ ਲੱਗਣ ਤੋਂ ਪਹਿਲੇ ਡੁੱਬ ਜਾਏ। ਦੇਖੋ ਦਾਵਾ ਨਹੀਂ, ਉਹ ਆਪਣੇ ਬਿਰਦ ਬਾਣੀ ਦੀ ਲਾਜ ਰੱਖੇਗਾ। ਸ਼ਬਦ ਵਰਤੇ ਕਬੀਰ, ਗਰਬ ਨਾ ਕੀਜੀਏ ਰੰਗ ਨਾ ਹੱਸੀਏ ਕੋਏ, ਅਜੋ ਸੋ ਨਾ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ। ਦਾਵਾ ਨਾ ਕਰ। ਮੈਂ ਕਈ ਵਾਰੀ ਉਦਾਹਰਣ ਦੇਣਾ ਨਾ ਭਾਈ ਮਾਹ ਸਿੰਘ ਦੀ, ਹਰ ਥਾਂ ਤੇ ਦਿੱਤੀ, ਇੱਥੇ ਵੀ ਸ਼ਾਇਦ ਉਦਾਹਰਣ ਦਿੱਤੀ। ਗੁਰੂ ਦਾ ਬਿਰ ਤੱਕੋ, ਭਾਈ ਜੋਗੇ ਦੀ ਉਦਾਹਰਣ ਹੈ। ਅੱਜ ਸਾਡੇ ਸੱਜਣ ਕਹਿੰਦੇ ਨੇ ਕਿਵੇਂ ਹੋ ਗਿਆ ਜੀ ਇਹ ਮਨੋ ਘੜਤ ਸਾਥੀਆਂ ਨੇ, ਜੋਗਾ ਕਿਵੇਂ ਡੋਲ ਗਿਆ। ਮੈਂ ਕਹਿੰਦਾ ਜੋਗੇ ਵੱਲ ਧਿਆਨ ਨਾ ਜਾਓ, ਹਰ ਬੰਦਾ ਆਪਣੇ ਗਿਰਵਾਨ ਵਿੱਚ ਝਾਤੀ ਮਾਰ ਕੇ ਇਮਾਨਦਾਰੀ ਨਾਲ ਲਿਖੇ। ਜਿਹੜੇ ਗੰਦੇ ਫੁਰਨੇ ਮੇਰੇ ਮਨ ਵਿੱਚ ਆਉਂਦੇ ਨੇ ਮੈਂ ਕਾਗਜ਼ ਤੇ ਲਿਖ ਸਕਦਾ ਵਾ। ਦੇਖੋ ਸਿੱਖ ਸ਼ਬਦ ਹੈ, ਸਿੱਖ ਦਾ ਮਤਲਬ ਸੰਪੂਰਨਤਾ ਨਹੀਂ, ਸਿੱਖ ਦਾ ਮਤਲਬ ਹੈ ਮਰਦੇ ਦਮ ਤੱਕ ਗੁਰੂ ਦੇ ਆਸਰੇ ਜੀ ਨਾਲ, ਕਿ ਤੂੰ ਮੈਨੂੰ ਕਿਰਪਾ ਕਰਕੇ ਰਹਿਮਤ ਕਰਕੇ ਆਪਣੀ ਬਿਰਧ ਬਾਣੀ ਦੀ ਲਾਜ ਰੱਖੀ। ਹੁਣ ਜੋਗਾ ਕਿ ਗੁਰੂ ਨੇ ਬਿਰਧ ਦੀ ਪੈਦ ਨਹੀਂ ਰੱਖੀ, ਉਹ ਕਿੱਥੇ ਆ ਖਲੋਤਾ, ਤੁਰਿਆ ਕਿੱਥੋਂ। ਇਹ ਹੀ ਕਾਰਨ ਕਹਿੰਦੇ ਨੇ ਕਿ ਸੰਸਾਰ ਇੱਕ ਤਿਲਕਣ ਬਾਜੀ ਹੈ। ਪ੍ਰੋਫੈਸਰ ਪੂਰਨ ਸਿੰਘ ਹੋਣਾ ਦਾ ਜੀਵਨ ਲਿਖਿਆ ਕਿਰਪਾਲ ਸਿੰਘ ਕਸੇਲ ਨੇ, ਰਾਜ ਹੰਸ ਵਿੱਚੋਂ ਲਿਖਦਾ। ਮੈਂ ਸਿਰਫ ਉਦਾਹਰਣ ਦੇਣ ਲੱਗਾ ਕਿ ਜਪਾਨੀ ਲੋਕ ਉਸ ਵੇਲੇ ਜਿਹੜੇ ਹਿੰਦੁਸਤਾਨ ਵਿੱਚੋਂ ਵਿਦਿਆਰਥੀ ਜਾਂਦੇ ਸਨ, ਉਹਨਾਂ ਨੂੰ ਪਿਆਰ ਕਰਨਾ, ਘਰ ਵਿੱਚ ਥਾਂ ਵੀ ਦੇਣੀ, ਪ੍ਰਸ਼ਾਦੇ ਦਾ ਵੀ ਪ੍ਰਬੰਧ ਕਰਨਾ। ਕਹਿੰਦੇ ਨੇ ਉਹਨਾਂ ਦੇ ਸੁਭਾਅ ਬੜੇ ਮਿੱਠੇ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ, ਜੇ ਜ਼ਿੰਦਗੀ ਨੂੰ ਕਮਾਉਣੀ ਤੇ ਇੱਕ ਦੂਜੇ ਦੇ ਸਹਾਰੇ ਤੇ ਚੱਲ ਕੇ ਮੰਜ਼ਿਲ ਤੇ ਪਹੁੰਚੇਗਾ, ਜੇ ਇੱਕ ਡਿੱਗ ਜਾਏ ਤੇ ਉਹਨੂੰ ਸਾਰੀ ਜ਼ਿੰਦਗੀ ਲਤਾੜੀ ਨਾ ਜਾਏ। ਕਹਿੰਦਾ ਇੱਕ ਵਿਦਿਆਰਥੀ ਗਿਆ ਜਪਾਨ ਵਿੱਚ, ਪਹੁੰਚਿਆ, ਪੜ੍ਹਨਾ ਸ਼ੁਰੂ ਕੀਤਾ, ਚਿਸ਼ ਘਰ ਵਿੱਚੋਂ ਰਹਿੰਦਾ ਸੀ, ਉਹਨਾਂ ਕੱਪੜੇ ਵੀ ਧੋਣੇ, ਰੋਟੀ ਦਾ ਵੀ ਪ੍ਰਬੰਧ ਕਰਨਾ। ਅੱਜ ਪਤਾ ਨਹੀਂ ਅੱਜ ਮਨ ਇੰਨਾ ਮਲੀਨ ਹੋ ਗਿਆ ਕਿ ਜਦੋਂ ਸਵਾਣੀ ਸਵੇਰੇ ਪ੍ਰਸ਼ਾਦ ਪਾਣੀ ਦੇਣ ਆਈ, ਉਹਦੇ ਖੱਤ ਨੂੰ ਆਪਣੇ ਹੱਥ ਵਿੱਚ ਪਕੜਨ ਦਾ ਯਤਨ ਕੀਤਾ, ਕੁਛ ਨਹੀਂ ਕਿਹਾ, ਚੁੱਪ ਕਰਕੇ ਉਹ ਹੱਥ ਜੁੜਾ ਕੇ ਚਲੀ ਗਈ। ਸ਼ਾਮ ਪਈ, ਉਹਨੇ ਸੋਚਿਆ ਅੱਜ ਮੇਰੀ ਖੈਰ ਨਹੀਂ। ਮਨੁੱਖ ਉਹ ਮੁੰਡੇ ਨੇ ਸੋਚਿਆ ਮੇਰਾ ਕੋਈ ਬਚਾਅ ਨਹੀਂ ਕਿ ਮੈਂ ਕਿਤੇ ਚਲਾ ਜਾਵਾਂ। ਸ਼ਾਮ ਪਈ, ਉਹ ਫਿਰ ਲੈ ਕੇ ਪ੍ਰਸ਼ਾਦਾ ਆਈ, ਇਹਦੀਆਂ ਅੱਖਾਂ ਭਰ ਗਈਆਂ, ਹੱਥ ਜੋੜ ਕੇ ਜੋ ਉਹਨਾਂ ਦੀ ਮੁਦਰਾ ਸੀ ਉਹਦੇ ਅਨੁਸਾਰ ਕਹਿੰਦਾ ਮੈਨੂੰ ਬਖਸ਼ ਦੇ। ਉਸ ਸਵਾਣੀ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੀ ਭਰਾਵਾ ਸੰਸਾਰ ਤਿਲਕਣ ਬਾਜੀ ਇਹ ਦਾਅਵੇ ਨਹੀਂ ਕਰੀ ਦੇ, ਤੂੰ ਸਵੇਰੇ ਡਿੱਗਣ ਲੱਗਾ ਸੈਂ, ਮੈਂ ਸਹਾਰਾ ਦੇ ਕੇ ਬਚਾ ਦਿੱਤਾ, ਤੇ ਜਿੱਦਣ ਕਿਤੇ ਮੈਂ ਡਿੱਗਣ ਲੱਗਾ ਤੂੰ ਮੈਨੂੰ ਸਹਾਰਾ ਦੇ ਕੇ ਬਚਾ। ਬਸ ਆਸਰੇ ਆ ਚੱਲੀ। ਜੇ ਅਸੀਂ ਕਹਿੰਦੇ ਜੋਗਾ ਨਹੀਂ ਡੋਲਿਆ, ਉਹ ਗੁਰੂ ਕੇ ਸਿੱਖੋ, ਦਾਵਾ ਕਦੀ ਨਹੀਂ ਕਰਨਾ ਚਾਹੀਦਾ। ਮੇਰਾ ਬਾਬਾ ਤਾਂ ਅਖੀਰ ਤੱਕ ਸ਼ਬਦ ਕਹੀ ਜਾਂਦਾ, ਦਾਤਾ ਜੀ ਕਿਰਪਾ ਕਰੋ ਕਿ ਕਬੂ ਜੀੜਾ ਊਬ ਚੜ੍ਹਦਾ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਫਿਰਨਾ ਰਹਿਤਾ ਹੈ ਚਾਰੇ ਕੁੰਡਾ ਭਾਲੇ। ਮੇਰਾ ਗੁਰੂ ਤੇ ਕਹਿੰਦਾ ਕਾਮੀ ਕ੍ਰੋਧੀ ਚਾਪਰੀ, ਬਾਜੀ ਕਰਤੇ ਕਾਮ, ਨਿੰਦਾ ਕਰਤੇ ਜਨਮ ਸ਼ਰਾਨੋ, ਕਬੂ ਨਾ ਸਿਮਰਿਓ ਰਾਮ। ਮੇਰਾ ਗੁਰੂ ਤੇ ਪੁਕਾਰ ਕੇ ਕਹਿੰਦਾ ਪਾਈ ਸੁਰਤ ਮਲੂਕੀ ਵੇਸ਼, ਹਉ ਠਗਵਾੜਾ ਠੱਗੀ ਦੇਸ਼, ਖੜਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾ। ਜਦੋਂ ਅੱਜ ਜੋਗਾ ਖਲੋਂਦਾ ਹੈ ਤੇ ਗੁਰੂ ਨੇ ਬਿਰਧ ਕੀ ਪੈਜ ਰੱਖੀ, ਆਪ ਸਹਾਰਾ ਦੇਖ ਕੇ ਕਹਿੰਦੇ ਨੇ ਨਹੀਂ ਤੂੰ ਗੁਰੂ ਨਾਨਕ ਦਾ ਸਿੱਖ ਹੈ। ਸਿੱਖ ਰਾਤ ਵੇਲੇ ਆਪਣੇ ਘਰ ਵਿੱਚ ਟਿਕੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪਦਾ ਹੈ, ਤੇ ਤੂੰ ਸਾਰੀ ਰਾਤ ਜਾਗ ਕਿਹਦੇ ਦਰ ਤੇ ਖਲੋਤਾ ਹੈ, ਆਪਣੇ ਬਾਣੇ ਵੱਲ ਝਾਤੀ ਮਾਰ, ਤੂੰ ਖੈ ਕੀ ਤੇ ਖਲੋਤਾ ਕਿਤੇ ਹੋਏ, ਇਹ ਸੀ ਬਿਰਧ ਕੀ ਪੈ। ਦੇਖੋ ਇੱਥੇ ਮੈਂ ਇੱਕ ਪ੍ਰਮਾਣ ਦੇਣਾ ਚਾਹੁੰਦਾ, ਭਾਈ ਗੁਰਦਾਸ ਹੋਰਾਂ ਨੇ ਇੱਕ ਪੌੜੀ ਕਹੀ, ਸਿਰਫ 5-7 ਮਿੰਟ ਤੁਸੀਂ ਟਿਕਿਓ। ਉਹ ਕਹਿੰਦੇ ਨੇ ਬਿਰਧ ਦੀ ਲਾਜ ਲਈ ਉਹਨਾਂ ਇੱਕ ਪ੍ਰਮਾਣ ਦਿੱਤਾ ਕਿ ਦਰਿਆ ਪਾਣੀ ਦਾ ਭਰ ਕੇ ਚੱਲਦਾ ਪਿਆ, ਤੇ ਕਹਿੰਦੇ ਨੇ ਲੱਕੜ ਆਈ ਤੇ ਲੱਕੜ ਦਾ ਭਾਰ ਤੰਨਾਂ ਦੇ ਹਿਸਾਬ ਨਾਲ ਸੀ। ਵੇਖਣ ਵਾਲੇ ਨੇ ਕੀ ਦੇਖਿਆ ਵੀ ਇਹ ਪਾਣੀ ਕੀ ਕਰਦਾ ਪਿਆ, ਪੱਥਰ ਸਟੀਏ ਤੇ ਡੋਬ ਦਿੰਦਾ, ਉਦਾਹਰਣ ਦਾ ਇੱਕ ਪੱਖ ਲੈਣਾ, ਲੋਹਿਆ ਸਟਿਆ ਤੇ ਡੋਬ ਦਿੰਦਾ, ਇੰਨੀ ਭਾਰੀ ਲੱਕੜੇ ਦੇ ਵਿੱਚ ਆਉਂਦੀ ਪਈ ਹੈ, ਇਹਨੂੰ ਕਿਉਂ ਨੀ ਡੋਬਦਾ ਪਿਆ। ਉਹਨੇ ਪਾਣੀ ਨੂੰ ਪੁੱਛ ਲਿਆ ਕਿ ਇੰਨੀ ਭਾਰੀ ਲੱਕੜ ਤੇਰੇ ਵਿੱਚ ਤਰਦੀ ਪਈ ਹੈ, ਤੂੰ ਹਰ ਭਾਰੀ ਚੀਜ਼ ਡੋਬਣਾ, ਲੱਕੜ ਨੂੰ ਕਿਉਂ ਨਹੀਂ। ਤੇ ਕਹਿਣ ਲੱਗੇ ਪਾਣੀ ਕਹਿੰਦਾ ਮੈਂ ਆਪਣੇ ਬਿਰਧ ਨੂੰ ਪਾਲਣਾ ਪਿਆ। ਉੱਥੇ ਸ਼ਬਦ ਬਿਰਧ ਕੀ ਪੈਦ ਕੀ, ਕਹਿਣ ਲੱਗੇ ਬਿਰਧ ਨੂੰ ਪਾਲਣ ਦਾ ਮਤਲਬ ਕੀ, ਕਹਿੰਦਾ ਇਸ ਲੱਕੜ ਦਾ ਰੁੱਖ ਛੋਟਾ ਜਿਹਾ ਸੀ, ਮੈਂ ਬੂੰਦ ਬੂੰਦ ਆਪਾ ਵਾਰ ਕੇ ਇਹਨੂੰ ਪਾਲਿਆ, ਤੇ ਸੱਚ ਜਾਨੀ ਜਿਹਨੂੰ ਆਪ ਹੱਥੀ ਪਾਲਿਆ ਹੋਵੇ, ਜਿੰਨਾ ਮਰਜ਼ੀ ਭਾਰ ਲੈ ਕੇ ਆ ਜਾਏ ਮੇਰਾ ਸੁਭਾਅ ਹੈ ਮੈਂ ਆਪਣੇ ਪਾਲੇ ਨੂੰ ਕਦੀ ਡੁੱਬ ਨਹੀਂ ਦਿੰਦਾ। ਬਿਰਧ ਕੀ ਪੈ, ਉਹ ਕਹਿੰਦੇ ਨੇ ਫਿਰ ਜੇ ਤੂੰ ਇਹ ਨਹੀਂ ਡੁੱਬਣ ਦਿੰਦਾ, ਤੈਨੂੰ ਇੱਕ ਗੱਲ ਦਾ ਪਤਾ ਹੈ ਕਿ ਇਸੇ ਲੱਕੜ ਨੂੰ ਚੀਰ ਕੇ ਕਸ਼ਤੀ ਬਣਨੀ ਹੈ, ਇਸੇ ਲੱਕੜ ਨੂੰ ਚੀਰ ਕੇ ਬੇੜੀ ਬਣਨੀ ਹੈ, ਉਹਦੇ ਵਿੱਚ ਲੋਹੇ ਨੇ ਵੀ ਜਾਣਾ ਹੈ, ਉਹਦੇ ਵਿੱਚ ਪੱਥਰ ਵੀ ਰੱਖੇ ਜਾਣੇ ਨੇ, ਉਹਦੇ ਵਿੱਚ ਭਾਰੀਆਂ ਚੀਜ਼ਾਂ ਰੱਖਣੀਆਂ ਨੇ, ਤੇ ਜਦੋਂ ਬੇੜੀ ਬਣਦੀ ਹੈ ਉਹਨੂੰ ਵੀ ਲੋਹੇ ਦੇ ਕਿੱਲ ਲਾਏ ਜਾਂਦੇ ਨੇ, ਤੂੰ ਉਸ ਲੋਹੇ ਨੂੰ ਕਿਉਂ ਫਿਰ ਤਾਰਨਾ, ਉਹਨਾਂ ਨੂੰ ਕੱਲਿਆਂ ਨੂੰ ਕਿਉਂ ਨਹੀਂ ਤਾਰਦਾ। ਕਹਿੰਦਾ ਇਹ ਵੀ ਮੇਰਾ ਬਿਰਧ ਹੀ ਕਿ ਜੇ ਲੋਹਾ ਇਕੱਲਾ ਆਵੇ ਤਾਂ ਸ਼ਾਇਦ ਡੋਬਦਿਆਂ, ਪਰ ਜਦੋਂ ਮੇਰੇ ਪਾਲੇ ਦੀ ਸੰਗਤ ਕਰਦਾ ਜਿਹੜਾ ਮੇਰੇ ਪਾਲੇ ਕੋਲ ਡਬਾ ਮੈਂ ਉਹਨੂੰ ਵੀ ਤਾਰ ਦੇਣਾ, ਇਹ ਬਿਰਧ ਕੀ ਪਹਿਜ ਹੈ। ਸਵਾਲ ਭਾਈ ਸਾਹਿਬ ਨੇ ਤੀਜਾ ਕੀਤਾ, ਕਹਿਣ ਲੱਗੇ ਤੈਨੂੰ ਪਤਾ ਕਿ ਜਿਹੜੀ ਲੱਕੜ ਨੂੰ ਤੂੰ ਕਹਿੰਦਾ ਮੈਂ ਪਾਲੀ ਇਸ ਲੱਕੜ ਵਿੱਚ ਆ ਕੇ ਤੂੰ ਲੱਕੜ ਨੂੰ ਅੱਗ ਨੂੰ ਆਪਣੇ ਉੱਤੇ ਪਾਲਣਾ ਪਿਆ, ਤੇਰੀ ਵਿਰੋਧੀ ਹੈ। ਕਹਿਣ ਲੱਗਾ ਸੱਚ ਜਾਣੀ ਜਿੱਦਣ ਮੈਂ ਪਾਲਣਾ ਸ਼ੁਰੂ ਕੀਤਾ ਮੈਨੂੰ ਉਦਣ ਹੀ ਪਤਾ ਸੀ, ਪਰ ਮੇਰਾ ਇੱਕ ਬਿਰਧ ਇਹਨੇ ਅੱਗ ਸਾਂਭੀ, ਜੀ ਸਦਕੇ ਸਾਂਭੇ, ਮੈਂ ਅੱਗ ਤੇ ਪਰਦੇ ਪਾ ਕੇ ਵੀ ਇਹਨੂੰ ਤਾਰ ਦੇਣਾ। ਉਹਨਾਂ ਨੇ ਚੌਥਾ ਸਵਾਲ ਕੀਤਾ, ਕਹਿਣ ਲੱਗੇ ਜੇ ਤੇਰਾ ਬਿਰਧ ਤੂੰ ਰੁੱਖ ਨੂੰ ਤਾਰਨਾ ਤੇ ਚੰਦਨ ਦਾ ਕੀ ਕਸੂਰ ਹੈ, ਉਹਨੂੰ ਕਿਉਂ ਡੋਬ ਦਿੱਤਾ। ਅਸੀਂ ਕਹਾਂਗੇ ਜੇ ਬਿਰਧ ਕੀ ਪੈ ਜੇ, ਜੋਗੇ ਵਰਗਿਆਂ ਨੂੰ ਲੱਗ ਗਿਆ, ਹੋਰ ਕਈਆਂ ਨੂੰ ਰੱਖਿਆ, ਤੇ ਜਿਹੜੇ ਇੰਨੇ ਤਸੱਦਦ ਜਰਦੇ ਪਏ ਉਹਨਾਂ ਨੂੰ ਕਿਉਂ ਨਾ ਬਚਾਇਆ, ਉੱਥੇ ਬਿਰਧ ਕੀ ਪੈ ਜਾਣੇ। ਉਹਨਾਂ ਸਵਾਲ ਕੀਤਾ ਚੰਦਨ ਨੂੰ ਕਿਉਂ ਡੋਬਣਾ, ਤੇ ਪਾਣੀ ਦਾ ਉੱਤਰ ਸੀ ਹੈ ਇਹ ਵੀ ਮੇਰਾ ਪਾਲਿਆ, ਕਿਉਂਕਿ ਇਹਦਾ ਮੁੱਲ ਹੀ ਤਾਂ ਪੈਂਦਾ ਜੇ ਪਾਣੀ ਵਿੱਚ ਡੁੱਬੇ, ਨਾ ਡੁੱਬੇ ਤੇ ਲੋਕ ਇਹਦੇ ਤੇ ਦੋਸ਼ ਲਾ ਕੇ ਉਂਗਲਾਂ ਚੁੱਕਦੇ ਨੇ, ਮੈਂ ਇਸ ਕਰਕੇ ਡੋਬਣਾ ਮੇਰੇ ਪਾਲੇ ਉੱਤੇ ਕੋਈ ਉਂਗਲ ਨਾ ਚੁੱਕ ਸਕੇ। ਇਹ ਬਿਰਧ ਕੀ ਪਹਿਲ ਹੈ। ਭਾਈ ਸਾਹਿਬ ਨੇ ਪੌੜੀ ਵਰਤੀ ਹੈ, ਕਹਿਣ ਲੱਗੇ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ, ਇਹ ਗੁਰੂ ਕਾ ਬਿਰਧ ਹੈ। ਬਿਰਧ ਕੀ ਪੈਜ, ਪਾਣੀ ਕਾਠ ਨਾ ਡੋਬਈ ਪਾਲੇ ਕੀ ਲੱਜੈ, ਸਿਰ ਕਰਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਲੋਹਿਆ ਜੜੀਆ ਗੋਇਥਾ ਭਾਰ ਪਰੈ ਨਾ ਤੱਜੈ, ਅਗਲੇ ਅੰਦਰ ਪੇਟ ਰੱਖ ਤਿਸ ਪਰਦਾ ਕੱਜੈ। ਬਿਰਧ ਕੀ ਪੈਜ, ਅਗਲੇ ਅੰਦਰ ਪੇਟ ਰੱਖ ਤਿਸ ਪਰਦਾ ਕੱਜੈ, ਅਗਲੇ ਡੋਬੈ ਜਾਣ ਕੇ ਨਰਮੋਲਕ ਧੱਜੈ, ਗੁਰਮੁਖ ਮਾਰਗ ਚੱਲਣਾ ਛੱਡ ਸੱਜੈ, ਖੱਬੇ ਗੁਰੂ ਵੱਲ ਚੱਲੋ। ਬਿਰਧ ਕੀ ਪੈਜ ਰੱਖਦਾ ਹੁੰਦੇ ਉਹਦਾ ਸੁਭਾਅ। ਮੈਂ ਬੇਨਤੀ ਕਰ ਰਿਹਾ, ਰੱਬ ਦਾ ਸੁਭਾਅ ਜੇ ਕਹਿ ਤੇ ਕੀ ਗੁਰੂ ਦਾ ਬਿਰਧ ਨਹੀਂ, ਸਤਿਗੁਰੂ ਦਾ ਵੀ ਬਿਰਧ ਹੈ। ਮੈਂ ਕਹਿੰਦਾ ਭਾਵੇਂ ਕਿ ਤਵਾਰੀਖ ਨੇ ਬਹੁਤ ਕੁਛ ਲਿਖਿਆ ਭਾਈ ਮਾਨ ਸਿੰਘ ਦੇ ਬਾਰੇ ਕਿ ਇਹ ਬਿਰਧ ਕੀ ਪੈਜ ਨਹੀਂ, ਸਹਿਤ ਦੇ ਨੂੰ ਸੀਨੇ ਨਾਲ ਲਾਉਂਦੇ ਪਏ ਨੇ, ਤੈਨੂੰ ਕੇਵਲ ਭਾਵਕਤਾ ਨਾ ਸਮਝਿਓ। ਇੱਕੋ ਗੱਲ ਕਹਿੰਦੇ ਨੇ ਆਖਰ ਤੂੰ ਮੇਰਾ ਹੈ, ਭਾਵੇਂ ਚਲੇਗਾ ਸਾਥੀ, ਇਹ ਗੱਲ ਵੱਖਰੀ ਵੀ ਕਿੱਥੇ ਦਿੱਤਾ ਵਿਦਾਵਾ, ਦਿੱਤਾ ਜ਼ਰੂਰ ਹੈ, ਚਾਹੇ ਰਾਮਿਆਂ ਨੇ ਦਿੱਤਾ, ਭਾਵੇਂ ਅਨੰਦਪੁਰ ਦਾ ਜ਼ਿਕਰ ਹੁੰਦਾ, ਪਰ ਦਿੱਤਾ ਜ਼ਰੂਰ। ਉਦਣ ਮੈਂ ਬੇਨਤੀ ਕੀਤੀ, ਕਹਿਣ ਲੱਗੇ ਆਖਰ ਤੂੰ ਮੇਰਾ ਹੈ। ਕਿਸੇ ਨੇ ਕਿਹਾ ਉਹਨਾਂ ਵਿੱਚੋਂ ਜਿਹੜੇ ਵਿਦਾਵੀਏ ਲਿਖ ਕੇ ਦੇ ਗਏ ਸਨ। ਹਜ਼ੂਰ ਕਹਿਣ ਲੱਗੇ ਇੱਕ ਪਾਸਿਓਂ ਟੁੱਟੀ ਸੀ ਦੋ ਪਾਸਿਓਂ ਨਹੀਂ, ਮਹਾਰਾਜ ਇਹ ਮਾਜਰਾ ਕਿਸੀ ਸਮਝੇ ਨਹੀਂ। ਕਹਿਣ ਲੱਗੇ ਸਾਥੀ ਲਿਖ ਕੇ ਦੇ ਗਏ, ਇਹਦੇ ਤੂੰ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਪਰ ਮੈਨੂੰ ਦਿਖਾਓ ਮੈਂ ਕਲਮ ਨਾਲ ਕਿੱਥੇ ਲਿਖ ਕੇ ਕਿਹਾ ਤੁਸੀਂ ਮੇਰੇ ਸਿੱਖ। ਬਿਰਧ ਕੀ ਪੈਜ ਹੈ, ਇਹ ਲਿਖ ਕੇ ਦੇ ਗਿਆ ਤੂੰ ਮੇਰਾ ਨਹੀਂ, ਪਰ ਮੈਂ ਤਾਂ ਅਖੀਰਲੇ ਸਮੇਂ ਤਾਂ ਕਹਿੰਦਾ ਤਾਂ ਮੇਰਾ। ਅਸੀਂ ਗੁਰੂ ਨੂੰ ਕੇਵਲ ਵਿਅਕਤੀ ਨਾ ਜਾਣੀਏ, ਕਦੀ ਤੱਕੋ ਸ਼ਿਕਾਰ ਘਰ ਦੇ ਦਰਸ਼ਨ ਕਰਦੇ ਹੋ ਹਜ਼ੂਰ ਸਾਹਿਬ, ਜਾਂਦੇ ਹੋ, ਉਸ ਥਾਂ ਨੂੰ ਕਿਵੇਂ ਝੁਟਲਾ ਸਕਾਂਗੇ ਜੀ। ਆਖਰ ਭਾਵੇਂ ਉਹ ਖਰਗੋਸ਼ ਦੇ ਰੂਪ ਵਿੱਚ ਅਸੀਂ ਜੇ ਕਹੀਏ ਗੁਰੂ ਜੀ ਨੂੰ ਕਿਵੇਂ ਪਤਾ ਲੱਗ ਗਿਆ, ਤੇ ਇਹ ਸ਼ਬਦ ਕਿਵੇਂ ਪੜਾਂਗੇ, ਕੇਤੇ ਰੁੱਖ ਬਿਰਖਾ ਮਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾ ਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਗੁਰੂ ਤੇਰੇ ਪਿਛੋਕੜ ਨੂੰ ਵੀ ਜਾਣਦਾ, ਤੇਰੇ ਆਉਣ ਵਾਲੇ ਸਮੇਂ ਨੂੰ ਵੀ ਜਾਣਦਾ। ਹੁਣ ਤੱਕ ਇਹ ਬਿਰਧ ਕੀ ਪੈਜ ਨੇ, ਇੱਕ ਖਰਗੋਸ਼ ਦੇ ਪਿੱਛੇ ਦੌੜਨਾ, ਤੇ ਜੇ ਕਹਿਣਾ ਮਹਾਰਾਜ ਇਹਦੇ ਪਿੱਛੇ ਕਿਉਂ ਇੰਨਾ। ਕਹਿਣ ਲੱਗੇ ਆਖਰ ਮੇਰਾ ਹੈ, ਮੈਂ ਨਹੀਂ ਚਾਹੁੰਦਾ ਮੇਰਾ ਇੰਨਾ ਦੁੱਖ ਪਾਏ। ਬਿਰਧ ਕੀ ਪੈਜ ਰੱਖ ਕੇ ਉਹਦਾ ਵੀ ਉਧਾਰ ਕਰ ਦਿੱਤਾ। ਗੁਰੂ ਦਾ ਸੁਭਾਅ ਹੈ ਕਿ ਆਪਣੇ ਦੀ ਪੈਜ ਰੱਖਣੀ, ਆਪਣੇ ਨੂੰ ਟਿਕਾਣਾ, ਤੇ ਕੇਵਲ ਮਰਨ ਤੋਂ ਬਾਅਦ ਨਹੀਂ। ਗੁਰੂ ਸਾਹਿਬ ਤਾਂ ਬਾਣੀ ਵਿੱਚ ਕਹਿੰਦੇ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਬਿਰਧ ਕੀ ਪੈਜ, ਬਿਲਾਵਲ ਕੀ ਵਾਰ ਦੀ ਅਖੀਰਲੀ ਪੌੜੀ, ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਔਰ ਗੁਨਾਹ ਬਖਸ਼ ਲੈ। ਬਿਰਧ ਕੀ ਪੈਜ, ਸਤ ਸੰਗਤ ਨਾਲ ਰਲਾਵੇ, ਜੋ ਮੀਂਹ ਮਿੱਠਾ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਆਏ ਆਵੇ, ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ। ਗੁਰਮੁਖੋਏ ਬਿਰਧ ਕੀ ਪੈਜ ਹੈ, ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿੱਤ ਮਿਲਿਆ ਚੇਤੇ ਰੱਖੋ, ਅੰਦਰ ਦੀ ਤ੍ਰਿਸ਼ਨਾ ਮਿਟਦੀ ਏ, ਜਿਹਨੂੰ ਮਿਲਿਆ ਅੰਦਰ ਦੇ ਪਾਪ ਖੰਡਿਤ ਹੁੰਦੇ ਨੇ ਤੇ ਅੰਦਰ ਨੂੰ ਪੂਰਨ ਤੌਰ ਤੇ ਟਿਕਾ ਮਿਲ ਜਾਂਦਾ ਹੈ। ਇਹ ਵੇ ਗੁਰੂ ਕਾ ਬਿਰਧ, ਗੁਰੂ ਆਪਣੇ ਬਿਰਧ ਦੀ ਪੈਜ ਰੱਖਦੇ ਨੇ। ਹੁਣ ਤੀਜੀ ਜਿਹੜੀ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ, ਖਾਲਸੇ ਦਾ ਵੀ ਇੱਕ ਬਿਰਧ ਹੈ। ਗੁਰਮੁਖੋ ਇਹ ਤਾਂ ਕਹੀ ਜਾਈਏ ਕਿ ਰੱਬ ਦਾ ਬਿਰਧ ਇਹ ਵੇ, ਗੁਰੂ ਦਾ ਬਿਰਧ ਇਹ ਵੇ ਤੇ ਖਾਲਸਾ ਤੇਰਾ ਵੀ ਇੱਕ ਬਿਰਧ ਹੈ। ਬਿਰਧ ਦਰ ਤੇ ਸੁਭਾਅ ਤੇ ਰਾਤ ਅਰਜ਼ ਕੀਤੀ ਸੀ, ਦੋ ਤੇਰਾਂ ਦੇ ਲੋਕ ਤੈਨੂੰ ਮਿਲਦੇ ਰਹੇ ਨੇ, ਇੱਕ ਤੇਰੇ ਹਮਦਰਦ ਨੇ ਤੇ ਇੱਕ ਤੇਰੇ ਦੁਸ਼ਮਣ ਬਣ ਕੇ ਆਏ ਨੇ। ਕਦੀ ਭੁੱਲੀ ਨਾ, ਰੋਜ਼ ਅਰਦਾਸ ਕਰੀ ਦਾਤਾ, ਖਾਲਸੇ ਦੇ ਬਿਰਧ ਦੀ ਪੈਜ ਰੱਖੀ। ਹੁਣ ਆਪ ਜੀ ਸੋਚੋਗੇ ਵੀ ਖਾਲਸੇ ਦਾ ਬਿਰਧ ਕੀ ਏ। ਉਸ ਦਿਨ ਮੈਂ ਬੇਨਤੀ ਕੀਤੀ ਸੀ ਕਿ ਗੁਰੂ ਰਾਮਦਾਸ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨੇ ਖੇ ਸਤਿਗੁਰੂ ਗੁਰੂ ਅਮਰਦਾਸ ਜੀ, ਸਿੱਖੀ ਮੇਰੇ ਕੋਲ ਕੋਈ ਨਹੀਂ, ਨਿਮਰਤਾ ਰੱਖੀ ਖਾਲਸਾ ਤੇਰਾ ਬਿਰਧੀ, ਮੇਰੇ ਕੋਲ ਸਿੱਖੀ ਕੋਈ ਨਹੀਂ। ਪਰ ਜਦੋਂ ਬਾਹਰ ਨਿਕਲਣਾ ਵਾ, ਲੋਕ ਕਹਿੰਦੇ ਨੇ ਇਹ ਗੁਰੂ ਨਾਨਕ ਸਾਹਿਬ ਦਾ ਸਿੱਖ। ਹੁਣ ਇਸ ਬਿਰਧ ਦੀ ਪੈਜ ਰੱਖ ਲਈ, ਲੋਕ ਮੈਨੂੰ ਸਿੱਖ ਕਹਿੰਦੇ ਨੇ, ਕੋਈ ਇਹੋ ਜਿਹਾ ਦਿਨ ਨਾ ਆ ਜਾਏ ਮੈਂ ਤੇਰੀ ਸਿੱਖੀ ਨੂੰ ਦਾਗ ਲਾ ਦਿਆਂ। ਖਾਲਸੇ ਦਾ ਬਿਰਧ ਇਹ ਵੇ ਜਿਹੜਾ ਉੱਚਾ ਸੁੱਚਾ ਜੀਵਨ ਦਿੱਤਾ, ਹੀ ਸਦਾ ਇਹਦੀ ਰੱਖਵਾਲੀ ਕਰਦਾ, ਇਹਨੂੰ ਬਚਾਈ। ਗੁਰੂ ਰਾਮਦਾਸ ਜੀ ਨੇ ਇੱਕ ਸ਼ਬਦ ਕਿਹਾ, ਹਮਰੀ ਜਾਤ ਪਾਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕੈ, ਜਨ ਨਾਨਕ ਨਾਮ ਭਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕੈ, ਸੇਵਕ ਦੀ ਲਾਜ ਰੱਖੋ। ਖਾਲਸੇ ਦਾ ਬਿਰਧ ਕੀ ਏ? ਮੈਂ ਬੇਨਤੀ ਕਰਾਂ, ਰੱਬ ਦਾ ਸੁਭਾਅ ਹੈ ਪ੍ਰਤਪਾਲਨਾ ਕਰਨੀ ਤੇ ਖਾਲਸੇ ਦਾ ਸੁਭਾਅ ਹੈ ਦੇਗ ਚਲਾਉਣੀ। ਧਿਆਨ ਦਿਆ ਜੇ, ਰੱਬ ਵੀ ਦੇਗ ਵੰਡਦਾ ਹੈ ਤੇ ਖਾਲਸਾ ਕਹਿੰਦਾ ਮੈਂ ਵੀ ਸੁਭਾਅ ਬਣਾ ਲਾ, ਜਿੱਥੇ ਮੈਂ ਬਾਂ ਉੱਥੇ ਦੇਗ ਚਲਾਵਾਂ। ਰੱਬ ਦਾ ਸੁਭਾਅ ਹੈ ਕਿ ਉਹ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ ਤੇ ਖਾਲਸਾ ਤੇਰਾ ਬਿਰਧ ਹੈ। ਜੇ ਤੂੰ ਰੱਬ ਦਾ ਨਾਂ ਲੈ ਤੇ ਸੱਚ ਜਾਣੀ ਉਹਨੂੰ ਮਾਨ ਨਹੀਂ, ਉਹਨੂੰ ਮਾਰਨਾ ਤੁਰੀ। ਤੀਜਾ ਤੇਰਾ ਬਿਰਧ ਇਹ ਵੇ ਕਿ ਰੱਬ ਪਾਪੀਆਂ ਨੂੰ ਗਲੇ ਨਾ ਲਾਉਂਦਾ ਹੈ ਤੇ ਖਾਲਸਾ ਤੇਰਾ ਬਿਰਧ ਇਹ ਵੇ ਜਿਹਨੂੰ ਲੋਕ ਪੈਰਾਂ ਥੱਲੇ ਲਤਾੜਦੇ ਹੋਣ, ਤੂੰ ਉਹਦਾ ਸਾਥ ਦੀ। ਇਹ ਵੇ ਬਿਰਧ ਕੀ, ਤੂੰ ਆਪਣੇ ਬਿਰਧ ਦੇ ਆਪਣੇ ਸੁਭਾਅ ਲਈ ਅਰਦਾਸ ਕਰ। ਤੇ ਮੈਂ ਜਿਹੜੀ ਉਸ ਦਿਨ ਬੇਨਤੀ ਕੀਤੀ ਸੀ ਕਿ ਖਾਲਸੇ ਦਾ ਬਿਰਧ ਕੀ ਹੈ, ਕਦੀ ਇਸ ਗੱਲ ਨੂੰ ਸਮਝੀਏ। ਰੋਜ਼ ਭਾਈ ਸਾਹਿਬ ਜ਼ਰੂਰ ਕਹਿ ਦਿੰਦੇ ਨੇ ਕਿ ਦੇਗ ਤੇਗ ਫਤਿਹ, ਬਿਰਧ ਕੀ ਪੈਜ ਤੇ ਕਿਹੜਾ ਬਿਰਧ। ਭਾਈ ਨੰਦ ਲਾਲ ਜੀ ਨੇ ਉੱਤੇ ਸ਼ਬਦ ਵਰਤੇ ਨੇ, ਕਹਿਣ ਲੱਗੇ ਖਾਲਸਾ ਸੋਏ ਜੋ ਨਿੰਦਾ ਤਿਆਗੈ, ਕੀ ਇਸ ਸੁਭਾਅ ਨੂੰ ਤੂੰ ਕਦੀ ਸਾਂਭ ਕੇ ਰੱਖੇਗਾ? ਕਦੀ ਤੂੰ ਬੇਨਤੀ ਕਰਕੇ ਕਹੇਗਾ ਦਾਤਾ ਮੇਰਾ ਸੁਭਾਅ ਹੈ ਮੈਂ ਨਿੰਦਿਆ ਨਹੀਂ ਕਰਨੀ, ਤੇ ਕਿਰਪਾ ਕਰੀ ਮੈਂ ਦੁਸ਼ਮਣ ਨੂੰ ਦੇਖ ਕੇ ਵੀ ਕਬੋਲ ਨਾ ਬੋਲਾਂ, ਜੇ ਕਬੋਲ ਬੋਲਿਆ ਤੇ ਮੇਰੇ ਬਿਰਧ ਦੀ ਪੈਜ ਨਹੀਂ ਰਹਿਣੀ, ਮੇਰਾ ਸੁਭਾਅ ਮੇਰੇ ਬਿਰਧ ਦੀ ਪੈਜ ਨਹੀਂ ਰਹਿਣੀ। ਰੱਬ ਦਾ ਵੀ ਬਿਰਧ ਹੈ, ਗੁਰੂ ਕਾ ਵੀ ਬਿਰਧ ਹੈ, ਖਾਲਸੇ ਦਾ ਬਿਰਧ ਕੀ ਏ? ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਜੋਏ ਸੋਏ ਜੋ ਲੜੈ ਹੋਏ ਆਗੈ, ਖਾਲਸਾ ਸੋਏ ਜੋ ਕਰਮ ਕੋ ਸਾੜੈ। ਆਪਾਂ ਪੜ੍ਹਨੇ ਹਾਂ ਕਿ ਖਾਲਸਾ ਉਹ ਵੇ ਕਿ ਜਿਹੜਾ ਪਰ ਤਿਰਿਆ ਦੇ ਨੇੜੇ ਨਾ ਜਾਏ, ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗੈ, ਖਾਲਸਾ ਸੋਏ ਜੋ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਜੋ ਨਿਰਧਨ ਕੋ ਪਾਲੈ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੈ। ਕਿ ਤੂੰ ਆਪਣੇ ਇਸ ਬਿਰਧ ਨੂੰ ਸਾਂਭ ਕੇ ਰੱਖਿਆ? ਕਿ ਆਪਣੇ ਸੁਭਾਅ ਨੂੰ ਤੂੰ ਬਚਾਇਆ? ਜਦੋਂ ਅਰਦਾਸ ਸਿੱਖਾਂ ਨੇ ਕੀਤੀ, ਉਦਣ ਇੱਕ ਬੇਨਤੀ ਕੀਤੀ, ਰੱਬ ਜੀ ਤੁਸੀਂ ਆਪਣੇ ਬਿਰਧ ਦੀ ਪੈਜ ਰੱਖਦੇ ਹੋ, ਸਤਿਗੁਰੂ ਜੀ ਤੁਸੀਂ ਆਪਣੇ ਬਿਰਧ ਦੀ ਪੈਜ ਰੱਖਦੇ ਹੋ, ਤੇ ਮੈਂ ਇਸ ਕਰਕੇ ਕਹਿਣ ਆਇਆ ਬਿਰਧ ਕੀ ਪੈਜ, ਲੋਕੀ ਮੈਨੂੰ ਤੇਰਾ ਖਾਲਸਾ ਕਹਿੰਦੇ ਨੇ, ਕਿਤੇ ਇਹੋ ਜਿਹਾ ਕਰਮ ਨਾ ਕਰਾ ਦੇਈ ਕਿ ਲੋਕ ਤੇਰੇ ਬਾਣੇ ਤੇ ਉਂਗਲਾ ਚੁੱਕ ਲੈਣ, ਇੱਕ ਕਿਰਪਾ ਕਰੀ ਮੇਰੇ ਬਿਰਧ ਦੀ ਲਾਜ ਰੱਖ ਲੈ। ਇਹਦੇ ਬਿਰਧ ਕੀ ਪੈਜ, ਮੇਰੇ ਬਿਰਧ ਦੀ ਪੈਜ ਰੱਖੀ, ਮੇਰੇ ਸੁਭਾਅ ਨੂੰ ਬਚਾ ਕੇ ਰੱਖੀ। ਤੇ ਗੁਰੂ ਕੇ ਸਿੱਖਾਂ ਜੇ ਨਿਮਰਤਾ ਵਿੱਚ ਟੇਕ ਕੇ ਬੇਨਤੀਆਂ ਕਰੀ ਜਾਏਗਾ ਤੇ ਬਿਰਧ ਦੀ ਪੈਜ ਰਹੇਗੀ, ਤੇ ਜਿੱਦਣ ਆਕੜ ਕੇ ਅੱਗੇ ਖਲੋ ਜਾਏਗਾ ਨਾ, ਉਦਣ ਬਿਰਧ ਦੀ ਪੈਜ ਨਹੀਂ ਰਹਿਣੀ। ਗੁਰੂ ਨੇ ਸ਼ਬਦ ਵੀ ਵਰਤੇ ਨੇ। ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਰੰਗ ਵਿੱਚ ਕਿਹਾ ਦਾਵਾ ਕਦੀ ਨਾ ਕਰੀਏ ਕਿ ਮੈਂ ਬੜਾ ਸਿਆਣਾ ਵਾਂ, ਮੇਰੇ ਕੋਲ ਅਕਲ ਬੜੀ ਹੈ, ਮੇਰਾ ਜੀਵਨ ਬੜਾ ਹੈ। ਖਿੰਨ ਖਿੰਨ ਤੂੰ ਡਰ ਕੇ ਬੇਨਤੀਆਂ ਕਰ, ਕਿਉਂਕਿ ਪਤਾ ਨਹੀਂ ਕਦੋਂ ਤੇਰੇ ਅੰਦਰ ਦੀ ਖੇਡ ਉਲਟੀ ਹੋ ਜਾਣੀ। ਬੜੇ ਲੋਕ ਤੱਕੇ ਨੇ ਜਿਹੜੇ ਅੱਤ ਦੇ ਸ਼ਰਧਾ ਵਾਲੇ ਨੇ, ਉਹ ਨਾਸਤਕ ਬਣਦੇ ਦੇਖੇ ਨੇ, ਨਾਸਤਕ ਬੰਦੇ ਸ਼ਰਧਾ ਵਾਲੇ ਪਾਸੇ ਆਉਂਦੇ ਤੱਕੇ। ਜਿਹੜੇ ਬਹੁਤ ਨੇੜੇ ਨੇ ਉਹ ਅੰਦਰੋਂ ਬੜੇ ਦੂਰ ਚਲੇ ਗਏ, ਸੁੱਕ ਗਏ, ਤੇ ਜਿਹੜੇ ਦੂਰ ਸੁੱਕੇ ਬੈਠੇ ਸਨ ਉਹ ਨੇੜੇ ਆ ਕੇ ਬਹਿ ਗਏ। ਹਜ਼ੂਰ ਕਹਿੰਦੇ ਨੇ ਅਰਦਾਸ ਕਰਿਆ ਕਰ ਕਿ ਦਾਤਾ ਜੀ ਦੇਖੋ ਫਿਰ ਇਸ ਪ੍ਰਕਰਨ ਨੂੰ ਦੁਹਰਾਈਏ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ, ਤੇ ਜਦੋਂ ਚਿੱਤ ਆ ਜਾਏ ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਵੇ। ਇੱਕ ਕਿਰਪਾ ਕਰੀ ਕਿ ਜਿੱਥੇ ਸੁਖ ਦੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਉੱਥੇ ਰਾਖੀ ਕਰੀ ਤੇ ਨਾਲ ਬਚਨ ਕੀਤੇ ਦੇਗ ਤੇਗ ਫਤਿਹ, ਤੇ ਜੇ ਦੇਗ ਤੇਗ ਫਤਿਹ ਹੋਵੇ ਤੇ ਕਿਰਪਾ ਕਰੀ ਮੇਰੇ ਜੀਵਨ ਦੀ ਪੈਜ ਰੱਖ ਲੈ। ਬਿਰਧ ਕੀ ਪੈਜ, ਜੀਵਨ ਨੂੰ ਬਚਾ ਕੇ ਰੱਖੀ, ਤੇ ਦਾਵਾ ਕਦੀ ਨਹੀਂ ਕਰਨਾ ਵੀ ਇਹ ਕਿਵੇਂ ਹੋ ਸਕਦਾ ਹੈ। ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ ਜਦੋਂ, ਅੱਜ ਦੁੱਖ ਸਭ ਤੋਂ ਵੱਧ ਮੈਨੂੰ ਇਹ ਲੱਗਦਾ, ਅਸੀਂ ਬਾਹਰ ਦੀਆਂ ਕਿਤਾਬਾਂ ਪੜ੍ਹਨੀਆਂ ਕੋਈ ਮਾੜੀ ਗੱਲ ਨਹੀਂ, ਮੈਂ ਕਹਿੰਦਾ ਸਿੱਖ ਨੂੰ ਪੜ੍ਹਨਾ ਚਾਹੀਦਾ। ਜਿੰਨੇ ਗੁਰੂ ਬਾਰੇ ਬਹਿਸ ਕਰਨੀ, ਮੈਂ ਇੰਨਾ ਨਹੀਂ ਸਟੱਡੀ ਕੀਤੀ, ਘੱਟੋ ਘੱਟ ਉਹਨੂੰ ਸਾਲ ਵਿੱਚ 12 ਸਹਿਜ ਪਾਠਾਂ ਦਾ ਭੋਗ ਪਾਏ ਤੇ ਫਿਰ ਗੱਲ ਕਰੇ। ਜਪਜੀ ਤਾਂ ਪੂਰਾ ਪੜ੍ਹਿਆ ਨਹੀਂ ਹੁੰਦਾ ਤੇ ਸਿਧਾਂਤ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਨ ਤੁਰ ਪਏ ਨੇ, ਬਿਲਕੁਲ ਨਹੀਂ। ਕਦੀ ਗੁਰੂ ਕੋਲ 2 ਕੜੀਆਂ ਬੈਠੀਏ ਤੇ ਇਸ ਤਰ੍ਹਾਂ ਨਾ ਬੈਠੀਏ ਮੈਂ ਪ੍ਰਮਾਣ ਇਕੱਠੇ ਕੀਤੇ ਨੇ, ਜਿਹੜਾ ਮੈਨੂੰ ਟੱਕਰੇਗਾ ਉਹਨੂੰ ਥੱਲੇ ਲਾਵਾਂਗਾ। ਇਸ ਤਰ੍ਹਾਂ ਬਈਏ, ਮੈਂ ਸਿੱਖ ਹਾਂ, ਮੈਨੂੰ ਸਮਝ ਕੋਈ ਨਹੀਂ, ਮੈਂ ਅਗਿਆਨੀ ਹਾਂ, ਤੂੰ ਕਿਰਪਾ ਕਰਕੇ ਮੈਨੂੰ ਆਪਣੇ ਗਿਆਨ ਦੀ ਕਿਣਕਾ ਮਾਤਰ ਦੇ ਦੇ। ਜਦੋਂ ਇਸ ਭਾਵਨਾ ਨਾਲ ਅਸੀਂ ਬਾਣੀ ਪੜਾਂਗੇ, ਦਾਵਾ ਨਹੀਂ ਕਰਾਂਗੇ, ਦਾਵਾ ਜਿਹੜਾ ਨਾ ਕਰੇ ਉਹ ਬਾਦਸ਼ਾਹ ਹੁੰਦਾ ਹੈ, ਉਹ ਇੰਦਰ ਦੀ ਪਤਨੀ ਨੂੰ ਕੁਝ ਨਹੀਂ ਸਮਝਦਾ, ਜਿਹੜਾ ਦਾਵਾ ਕਰਨ ਲੱਗ ਜਾਏ ਆਪਣੇ ਆਪ ਹੀ ਅੰਦਰੋਂ ਅੰਦਰ ਸੜ ਜਾਂਦਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਬੀਰ ਦਾਵਾ ਦਾਜਨ ਖੋਤ ਹੈ, ਨਿਰਦਾਵੈ ਰਹੇ ਨਿਸ਼ੰਕ, ਜੋ ਜਨ ਨਿਰਦਾਵੈ ਰਹੇ ਸੋ ਗਣੈ ਇੰਦਰ ਸੋ ਰੰਕ। ਉਹ ਤਾਂ ਇੰਦਰ ਨੂੰ ਕਹਿੰਦਾ ਕੰਗਾਲ ਏ। ਗੁਰੂ ਕਿਰਪਾ ਕਰੇ, ਰੱਬ ਦੇ ਬਿਰਧ ਦੀ ਪੈਜ ਉਹ ਆਪ ਰੱਖਦੇ, ਗੁਰੂ ਆਪਣੇ ਬਿਰਧ ਦੀ ਪੈਜ ਰੱਖਦੇ, ਤੇ ਤੂੰ ਬੇਨਤੀ ਕਰਿਆ ਕਰਦਾ ਤਾਂ ਜਿਹੜਾ ਖਾਲਸੇ ਨੂੰ ਸੁਭਾਅ ਦਿੱਤੇ ਇਹਦੀ ਵੀ ਪੈਜ ਤੁਸੀਂ ਮੇਰ ਕਰਕੇ ਰੱਖਿਓ। ਕੱਲ ਨੂੰ ਅਸੀਂ ਅੱਗੇ ਚੱਲਾਂਗੇ, ਪੰਥ ਕੀ ਜੀਤ, ਕਿਹੜੇ ਪੰਥ ਕੀ ਜੀਤ, ਦਾਰੂ ਪੀਣ ਵਾਲੇ ਪੰਥ ਦੀ ਜੀਤ, ਲੋਕਾਂ ਦੇ ਬੱਚਿਆਂ ਨੂੰ ਭੀਮਾ ਦੇ ਕੇ ਵੰਡ ਕੇ ਵੋਟਾਂ ਲੈਣ ਵਾਲੇ ਪੰਥ ਦੀ ਜੀਤ। ਗੁਰੂ ਗ੍ਰੰਥ ਸਾਹਿਬ ਵਿੱਚ ਦੇਖਾਂਗੇ ਪੰਥ ਕੀ ਜੀਤ ਕੀ ਹੁੰਦੀ ਹੈ। ਇਹ ਕੱਲ ਸ਼ਾਮ ਨੂੰ ਵਾਚਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।